ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰੂ ਸ਼ਬਦ ਕੁਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪੁਰਬਲੇ ਸਭ ਜਨਮ ਮਹਿ ਕਰਮ ਪੀਏ ਹੈ ਜੋਏ ਨਿਸ਼ਚੈ ਭੋਗੇ ਚਾਹੀਏ ਕਿਹ ਬਿਦ ਮਿਟਨ ਨਾ ਹੋਏ ਪੁਰਬਲੇ ਸਭ ਜਨਮ ਮਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰੂਪ ਗੁਰੂ ਪਿਆਰੀ ਸਾਧਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹੋ ਗੁਰੂ ਸਾਹਿਬ ਜੀ ਕੀ ਤੁਰਕੀ ਬਾਣੀ ਕੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਉਪਰੰਤ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਤੋਂ ਬਾਅਦ ਮਹਾਰਾਜ ਜੀ ਦਾ ਸੋਹਣਾ ਪਾਵਨ ਪਵਿੱਤਰ ਇਤਿਹਾਸ ਆਪਾਂ ਕਥਾ ਰੂਪ ਵਿੱਚ ਸਰਵਣ ਕਰਦੇ ਹਾਂ ਉਸ ਕਥਾ ਦਾ ਸਮਾਂ ਹੋਇਆ ਹੈ ਜਿਵੇਂ ਗੁਰੂ ਸਾਹਿਬ ਜੀ ਇੱਕ ਐਸੇ ਨਗਰ ਜੋ ਲਾਹੌਰ ਜ਼ਿਲ੍ਹੇ ਦਾ ਅਤੇ ਚੂਣੀਆਂ ਤਹਿਸੀਲ ਦਾ ਇੱਕ ਪਿੰਡ ਸੀ ਕੰਗਣਪੁਰ ਉੱਥੇ ਮਹਾਰਾਜ ਚਲੇ ਗਏ ਅਤੇ ਜਿੱਥੋਂ ਦੇ ਲੋਕ ਭੈੜੀ ਮੱਤ ਵਾਲੇ ਸਨ ਸਾਰੇ ਹੀ ਮਹਾਰਾਜ ਜੀ ਨੂੰ ਕਿਤੇ ਵੀ ਬੈਠਣ ਨਾ ਦਿੱਤਾ ਜਿੱਥੇ ਗੁਰੂ ਸਾਹਿਬ ਜੀ ਬੈਠਣ ਉੱਥੋਂ ਹੀ ਕਹਿਣ ਵੀ ਤੁਸੀਂ ਇੱਥੋਂ ਉੱਠੋ ਚਲੇ ਜਾਓ ਅਤੇ ਹੋਰ ਵੀ ਠੱਠੇ ਮਖੌਲ ਟਿੱਚਰਾਂ ਆਦਿ ਕਰਦੇ ਸੀ ਜਿਸ ਕਰਕੇ ਮਹਾਰਾਜ ਜੀ ਨੇ ਬਚਨ ਕਹਿ ਦਿੱਤਾ ਵੀ ਤੁਸੀਂ ਇਸੇ ਥਾਂ ਹੀ ਵੱਸਦੇ ਰਹੋ ਇਸੇ ਨਗਰ 'ਚ ਹੀ ਰਹੋ ਉੱਥੋਂ ਚੱਲ ਕੇ ਮਹਾਰਾਜ ਇੱਕ ਕਸੂਰ ਪਿੰਡ ਵਿੱਚ ਚਲੇ ਗਏ ਉੱਥੋਂ ਦੇ ਲੋਕਾਂ ਨੇ ਬਹੁਤ ਸੇਵਾ ਕੀਤੀ ਮਹਾਰਾਜ ਜੀ ਦੀ ਹਰ ਇੱਕ ਨੇ ਗੁਰੂ ਸਾਹਿਬ ਜੀ ਨੂੰ ਬੜਾ ਮਾਣ ਸਤਿਕਾਰ ਦਿੱਤਾ ਇੱਕ ਭਾਈ ਗੋਂਦਾ ਜ਼ਿਮੀਂਦਾਰ ਸੀ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੁੱਧ ਛਕਾਇਆ ते भली प्रकार सेवा कीती। रात दे समय थोड़े सोहने जड़े आसन दिते ब्राजन लई। एवें एक सूर पिर नगर दियां लोकां सेवा कीती ते महाराज जी ने बचन कह दिता कि तुसी ये सारा नगर उजड़ जाएगा, उजड़ के वसेगा। ये कुछ सुन के भाई मरदाना बहुत हैरान होया सी, कह लगा मारा कमाल हो गई है, जिन्होंने सेवा नहीं की उन्होंने कहें वसदे रहो, जिन्हें सेवा की उन्होंने कहें उजड़ जाओ, भी ये की रीति है महाराज दसो मैनू। गुरु महाराज कहन लगे भी मरदानिया जिहड़े भैड़ी मत वाले कंगनपुर के लोग है उन्होंने ता ही बचन किया भी वह जे एक थां वसदे रहणगे तो अपने नगर वेच ही अपनियां आदतां रखणगे, ते नहीं तो जिथे भी जाणगे उत्थे अपने वर्गे भैड़े खोटे काम चला देंगे। जिहो जे आप झूठे है किसी की सेवा नहीं करते उहो जिहा ही दूजे नूं मत देणगे। तो जिस नगर नूं असीं उजड़न वास्ते कहा है वह तां क्या है कि जिथे भी ये लोग जाणगे उत्थे भली प्रकार अकाली धर्म वधाउणगे, अपने वर्गी सिख्या जिहड़ी है सारियां नूं देणगे भी भाई संतां दी सेवा करो, झूठ ना बोलो। इवें उह भले जिहड़े है भले पुरश भले ही जिहड़ी रीति फैलाउंदे है, इस करके असां ने बचन कहे है। गुरु साहब जी ने इस नगर में ही एक जड़ा है शब्द उच्चारण किया मलार राग दे विच, खाना पीना हसना सौना विसर गया है मरना, कसम विसार खुआरी कीनी त्रिग जीवन नहीं रहना, प्राणी एको नाम ते आव हो। अपनी इस तरह साध संग जी उत्थे शब्द उच्चारण किया सी, महाराज कृपा करके उत्थे चले गए। फिर जिवें मिंट गुमरी शहर दे कोल एक सत घरा नगर सी, ये वड्डा ही सी, इत्थे एक बाजार दे विच महाराज चले गए। एक शाहूकार सी जिहदी बड़ी तगड़ी हट, बड़े नौकर चाकर अगे पिछे भज के काम कर रहे सन। ये शाहूकार भी धंधिया विच फसिया, दुनियावी परमात्मा दा नाम कदरी दे विच लिआउंदा ही नहीं सी। इस दुकान अगे महाराज जी जा के बैठ के थोड़ा बार बार हो के शाम बीत गई। ये शाहूकार ने ध्यान तक नहीं दिता। भाई मरदाना इस गल नूं कहन लगे भी महाराज तुसी कहिंदे हो जिहड़े नाम नहीं जपदे दुखी रहिंदे आ, जिहड़े जपदे सुखी रहिंदे, पर मैं अज शाहूकार नूं वेख रहा भी अज सारा दिन साडा बीत गया दुकान अगे बैठे हाँ, इन्हें तो महाराज साढ़े वल झाकिया भी नहीं है, तो किन्ना सुखी है अपने काम धंधे विच ऐं लगा होया है। गुरु महाराज कहन लगे भी मरदानिया कोई नाम तो बिना सुखी नहीं है, हाँ जे तेनू संसा हो ही गया है तो तू शाहूकार नूं पुछ ला भी किन्ना कु सुखी है। वो शाहूकार नूं भाई मरदाना जी ने पुछ लिया भी तू तो भी बहुत खुशी खुश रहना है, रात कितों पैंदी है दिन कितों चढ़दा तेनू तो पता ही कोई नहीं है, अपने काम विच ही मस्त हैं खुश हैं, तू बहुत सुखी है की पुन कीता है। भाई मरदाना जी का ये दरवेसा वाला भेख वेख के वो बुको बुकी रो पिया, कहन लगा है दरवेशो जिन्ना मैं संसार के दुखी मेरे वर्गा दुखी कोई नहीं, मेरा तो दुख ही बड़ा गुजा है, मैं तुहानू की दसा। इन्हें अपनी सारी गलबात भाई मरदाना जी ने दसी। भाई मरदाना जी ने गल कही भी मैनू ना दस, अज गुरु नानक साहब जी ये बड़े संत महान है, इन्हों अपना दुख दस, ये तेरा दुख नाश कर। फिर गुरु साहब जी दे कोल बैठ गया मत्था टेक के, अपना दुख दसन लग पिया अपनी स्त्री घरवाली बारे अपने बारे। महाराज कहते भी शाहूकार आए तो पिछले कर्मा दे फल है, तेरा कोई कर्म ही अगे आ गया है, इस करके तो दुखी हो रहा है। तू नहीं कला दुखी है, नानक दुखिया सब संसार, सारा संसार ही दुखा विच भरिया है। बहुत वड्डे वड्डे जिहड़े सारे दुखी होए हैं रोए हैं, तू कला दुखी नहीं है। फिर महाराज जी ने जिवें सतसंग जी नूं सिक्ख्या दित्ती शब्द उचार के, वह प्रसंग अज विस्तार नाल आ रहे हैं। जिवें भी कथा विचार आउंदी आपां सरवण करिए, गुरु चरणा विच लवाओ हाजरियाँ, उच्चारण करो जी सतनाम श्री वाहे गुरु साहिब जी, सतनाम श्री वाहे गुरु साहिब जी,
सतनाम श्री वाहे गुरु साहिब जी, दोहरा पूर भले सब जन्म मह।
महाराज कहन लगे शाहूकारा जेडे पिछले कीता है, पिछले सारे जन्मां विच जो कीते होए है,
कर्म किए है जो ए,
जो पिए मनुख ने पिछले सारे जन्मां विच अपने मंदे कर्म किए होए है,
निश्चय भोगे चाहिए,
निश्चय यकीननी उन्हां कीते हुए कर्मां दा जिहड़ा भोग है उन्हां दा फल भोग ही लैना चाहिए।
कहा बिद मिटना ना होए,
किसे तरह भी उन्हां कीते हुए कर्मां दा जिहड़ा फल है वह भोगे तो बिना मिटना नहीं हुंदा, मिटदे नहीं है कर्म कीते हुए।
जो पई सतसंगी आस करहें बिचारा,
जेड़े वाहेगुरु दी संतां दी सतसंगत करन वाले सतसंगी है वो तो इस तरह की विचार कर दे ज्ञानी पुरुष।
दुख सुख मह रहा ही एक सारा,
जे उन्हां ते दुख आ जावे तां वी एक समान रहिंदे है, जे सुख आ जाए तां वी एक समान ही रहिंदे है। दुख सुख विचों डोलदे नहीं है, दुख सुख विचों एक बराबर ही रहिंदे है सतसंगी महापुरश।
लखा मीत हमारा करतारा,
क्योंकि वह जानते हैं भी जो करतार परमेश्वर वे साडा सच्चा मित्र है।
जो किश कर है सो कीनी, जो किश कर है सो नीकी कारा,
ये परमात्मा दे साडा सच्चा मित्र है, ते मित्र कदी किसी का बुरा नहीं करता सच्चा। जो कुछ भी मालक कर रहा है चंगा ही कर रहा है, चंगा ही हो रहा है। दुध दुभावे साई भलीकार, तुसदा सलामत निरंकार।
कौन जग मह जे नर अज्ञानी,
है भी शाहूकारा फिर जड़े संसार विच अज्ञानी अन्ने पुरुष है ज्ञान वाले।
दुख मह बहु ममता मन मानी,
जदों उन्हां दे शरीर ते जां कोई ना दी जिंदगी विच दुख आउंदा है, दुख विचों बहुत ही मन विच मेहर मनदे है, कहिंदे मैं दुखी हो गया, मेरा टब्बर टीर मेरा परिवार बड़ा दुखी है, मन विच बहुत मेर करके दुख मनदे है वह अज्ञानी लोग।
खेद पाए भोगत है सब ही,
फिर भी वह दुख पा के सारे कर्मां नूं भी भोगदे है।
भोग बिना ना छूट है कब ही,
क्योंकि जड़े हे शाहूकारा कर्मां दे फल नूं भोगे तो बिना एक कदी जीव छुटदा नहीं, भोगने पैंदे है।
एक तो ताना दुख भोग है सोई,
एक ता अज्ञानी लोग शरीर उपर दुख भोगदे है,
दूसर अधिक हृदय दुख होई,
दूसरा बहुत हृदय विच अग्ञान करके दुखी होंदे भी लगदा सारे दुनिया के दुख मैनू ही आ चंबड़े है।
इस प्रकार कह कृपा निदाना,
इस तरह कह करके जो कृपा दे खजाने है गुरु नानक साहब जी।
श्री मुख एहो सलोक बखाना,
सतगुरु जी ने शोभा वाले मुख तो यह श्लोक फिर कहा भी शाहूकारा तू कही कहना भी मैं दुखी हाँ। इत्थे ते जो विष्णु भगवान वर्गे है उन्होंने अवतार परशुराम वर्गे इंद्र देवते वर्गे वड्डे वड्डे राजे सारे रोंदे रहे रोके गए इत्थों वो भी दुखी रहे हन।
सलोक महला पहला सहंसर दान दे इंद्र रवाया,
हे शाहूकारा जदों इंद्र देवते ने गौतम ऋषि की घरवाली अहिल्या दे रूप ते लुभाए माण होया सी ते कुकर्म कमाउण आया जिस करके गौतम ऋषि ने उन्हू इंद्र देवते नू जदों हजार आ जिहड़े हजार भगां दा डन दिता सी ते इंद्र देवता उस वेले बड़ा रोया सी बड़ा पछताउंदा सी।
परशुराम रोवै कर आया,
फिर जिहड़ा परशुराम है वह भी इन्ना बली हो के इक्की बार जेडे उन्हें जेडे क्षत्रिया का वध किया ते फिर उन्हें इक्की बार ही ब्राह्मण नू राज दिता सी ते ब्राह्मण जेडे फिर खाली दे खाली रहे जिस करके परशुराम भी ब्राह्मण से हजे भी मंगते फिरते हैं उन्होंने मंगदियां नू वेख के परशुराम रोंदा ही घर आया सी घर आ के बड़ा रोया सी। इस तरह ही परशुराम जदों श्री रामचंद्र भगवान नाल इन्हें पंगा लै लिया भिड़ पिया ते उत्थे उन्होंने इहदे फिर जिहड़े चरणा दे हाथ लाया जदों श्री रामचंद्र जी ने ते इहदे चरणा दे हाथ छवा के इहदी सारी शक्ति खो ली सारी शक्ति इहदी खिच ली ते परशुराम ऐ खाली हो गया जमा ही घर आ के बड़ा रोया भी कहनू पंगा लैना सी रामचंद्र जी ना ए परशुराम घर विच आ के बड़ा रोया सी।
अजय सो रोवे भिख्या खाए,
अजय जड़ा अज राजा सी वह भी भिख्या दा खाना खा के बड़ा रोया सी। इस तरह जिहड़ी इन्हें भिख्या दित्ती सी एक साधु नू लेदी बुक भर के दे दित्ती भी इहो लै ला दान मेरे को फिर उहो लिद उहनू राजे नू जिहड़ी भिख्या विच दित्ती सी इन्हें साधु नू आप खाणी पई ते अज राजा बड़ा रोया सी। एवें अपनी पत्नी दे विछोड़े ते जान करके इंदूमती ने शरीर छड्ड दिता ते अज राजा जिहड़ा उहदे वियोग विच अफसोस होने करके राज भाग छड्ड दिता भिख्या मंगण लग पिया ते उत्थे एक औरत ने तर्क मारी भी कैसा मुस्टंडा हो के ते मंगदा फिरदा है। उस वेले अज राजा भिख्या का खाना खा के बड़ा रोया सी।
ऐसी दरगाह मिला सजाए,
शाहूकारा ऐसे कर्मा दे करने करके सच्ची दरगाह विच सजावा मिलदियां मनुख नूं।
रोवे राम निकाला पया,
फिर जदों समय दा अवतार विष्णु भगवान दे अवतार सन रामचंद्र जी ते रामचंद्र जी नूं जदों उन्हां दी माता कैकई ने वो कहा दशरथ राजे नूं भी मेरे पुत्र नूं तू राज दे भरत नूं ते जिन्हों तू राज देना चाहुंदा रामचंद्र नूं 14 साल का बनवास दे इहनूं इत्थों कढ ते वह निकाला दे दिता सी। ते जदों रामचंद्र जी अयोध्यापुरी विचों बाहर निकले ते उस वेले निकाला होया ते रामचंद्र जी नूं बड़ा रोना पिया सी बड़ा रोए सन। इस तरह अयोध्यापुरी जो हले निकले ही सन तो सीता माता जी कहन लगे भी भगवान जी जिहड़ी पत्तियां दी कुटिया विच जा के रहना वह कित्थे है ते रामचंद्र जी उस वेले बड़े रोए कहिंदे हजे ते सीता अयोध्या नगरी तो बाहर नहीं निकले हुणे तू कुटिया पुछण लग भी अगे की पूरी पैणी है ते उस वेले भी रामचंद्र जी जो निकाला भया निकाला होया अयोध्यापुरी तो बड़ा रोए सन।
सीता लखमन विछड़ गया,
फिर सीता जदों विछड़ी है और जोगी बन के रावण सीता जी नू लै गया ਅਲਖ ਨਿਰੰਜਨ ਕਹਿ ਕੇ ਅਤੇ ਬਾਂਹ ਤੋਂ ਪਕੜ ਕੇ ਉਡਾ ਕੇ ਲੈ ਗਿਆ ਸੀ, ਉਦੋਂ ਵੀ ਰਾਮ ਜੀ ਰੋਏ। ਫਿਰ ਲਛਮਣ, ਜਦੋਂ ਲਛਮਣ ਦੇ ਬਰਛੀ ਵੱਜ ਗਈ ਸੀ ਅਤੇ ਮੂਰਛਤ ਹੋ ਗਏ, ਉਦੋਂ ਵੀ ਬੜਾ ਰੋਏ ਸਨ। ਦਸਾਂ ਸਿਰਾਂ ਵਾਲਾ ਰਾਵਣ ਵੀ ਆਪਣੀ ਲੰਕਾ ਗਵਾ ਕੇ ਬੜਾ ਰੋਇਆ ਸੀ ਵੀ ਇਹ ਕੀ ਮੈਂ ਕਰ ਬੈਠਾ ਵਾਂ।
ਜਿਨ ਸੀਤਾ ਆਦਿ ਡਾਰੂ ਵਾਏ,
ਜਿਸ ਰਾਵਣ ਨੇ ਸੀਤਾ ਨੂੰ ਅਲਖ ਨਿਰੰਜਨ ਕਹਿ ਕੇ ਜੰਗਲ ਵਿੱਚੋਂ ਲੈ ਆਉਂਦੀ ਸੀ ਅਤੇ ਡੋਰੂ ਵਾਏ, ਉਹ ਡੋਰੂ ਡਮਰੂ ਵਜਾ ਕੇ ਵੀ ਅਲਖ ਨਿਰੰਜਨ ਸੀਤਾ ਮਾਤਾ ਬਾਹਰ ਆ ਗਈ। ਕਹਿੰਦਾ ਵੀ ਮੈਂ ਚੌਲਾਂ ਦੀ ਭਿੱਖਿਆ ਇਕੱਲੀ ਲੈਂਦਾ, ਹੋਰ ਨਹੀਂ ਕੁਝ ਲੈਂਦਾ। ਜਦੋਂ ਭਿੱਖਿਆ ਪਾਉਣ ਆਈ ਸੀਤਾ ਮਾਤਾ ਤਾਂ ਬਾਂਹ ਤੋਂ ਫੜ ਕੇ ਉਡਾ ਕੇ ਲੈ ਗਿਆ ਸੀ। ਇਸੇ ਤਰ੍ਹਾਂ ਜਿਨ ਸੀਤਾ ਆਉਂਦੀ, ਜਦੋਂ ਇਹਨੇ ਸੀਤਾ ਆਪਣੀ ਉੱਥੇ ਲੰਕਾ ਵਿੱਚ ਲੈ ਆਉਂਦੀ ਹੈ ਅਤੇ ਇਹ ਜਿਹੜਾ ਰਾਵਣ ਸੀ ਇਹਨੇ ਬੜੇ ਧੌਂਸੇ ਡੋਰੇ ਵਜਾਏ ਇਹਨੇ। ਕਹਿੰਦਾ ਆਪਣੀ ਭੈਣ ਸੂਪਨਖਾ ਦਾ ਬਦਲਾ ਮੈਂ ਲੈ ਲਿਆ ਹੈ।
ਪਾਂਡਵ ਭਏ ਮਜੂਰ,
ਇਹ ਜਿਹੜੇ ਪੰਜੋ ਪਾਂਡੇ, ਪਾਂਡਵ ਹੈ ਯੁਧਿਸ਼ਟਰ, ਅਰਜਨ, ਨਕਲ, ਸਹਿਦੇਵ, ਭੀਮ ਸੈਨ, ਇਸੇ ਤਰ੍ਹਾਂ ਨਾਲ ਇਹਨਾਂ ਦੀ ਪਤਨੀ ਦਰੋਪਦੀ, ਇਹ ਪਾਂਡਵ ਵੀ ਜਿਹੜੇ ਬੜੇ ਰੋਏ ਸਨ। ਇਹਨਾਂ ਜੂਆ ਖੇਡਿਆ, ਜੂਏ 'ਚ ਹਾਰ ਗਏ। ਫਿਰ ਜਦੋਂ ਸਭਾ ਵਿੱਚ ਕ੍ਰੀਚਕ ਬਾਂਹ ਫੜ ਕੇ ਦਰੋਪਦੀ ਨੂੰ ਲਿਆਇਆ, ਇਹ ਕੁਝ ਨਾ ਬੋਲ ਸਕੇ, ਉਦੋਂ ਵੀ ਬੜਾ ਰੋਏ ਸਨ ਪਾਂਡਵ, ਅਸੀਂ ਕੁਝ ਨਹੀਂ ਕਰ ਸਕਦੇ। ਫਿਰ 12 ਸਾਲ ਦਾ ਬਨਵਾਸ ਦਿੱਤਾ, 13ਵਾਂ ਸਾਲ ਗੁਪਤ ਰਹਿਣ ਲਈ ਕਿਹਾ। ਉਹ 13ਵੇਂ ਸਾਲ ਵਿੱਚ ਜਾ ਕੇ ਵਿਰਾਟ ਰਾਜੇ ਦੇ ਜਿਹੜੇ ਮਜੂਰ ਹੋਏ, ਉਹਦੇ ਰਾਜੇ ਦੇ ਵਿਰਾਟ ਦੇ ਮਜੂਰ ਹੋਏ ਅਤੇ ਉੱਥੇ ਬੜਾ ਰੋਂਦੇ ਸਨ ਵੀ ਕਿੱਥੇ ਰਾਜ ਭਾਗ ਦੇ ਮਾਲਕ, ਕਿੱਥੇ ਆ ਨੌਕਰੀਆਂ ਕਰਦੇ, ਮਜ਼ੂਰੀ ਕਰਦੇ ਫਿਰਦੇ ਆ।
ਜਿਨਕਾ ਸਾਮੀ ਰਹਤ ਹਜ਼ੂਰ,
ਵੇਖ ਲਾ ਮਰਦਾਨਿਆ, ਜਿਨ੍ਹਾਂ ਦੇ ਰਹਿ ਹਜ਼ੂਰ ਕੋਲ ਹਮੇਸ਼ਾ ਸਮੇਂ ਦੇ ਅਵਤਾਰ ਕ੍ਰਿਸ਼ਨ ਸਵਾਮੀ ਰਹਿੰਦੇ ਸੀ।
ਰੋਵੇ ਜਨਮੇਜਾ ਖੋਏ ਗਿਆ,
ਇਸੇ ਤਰ੍ਹਾਂ ਜਨਮੇਜਾ ਰਾਜਾ ਜਿਹੜਾ ਉਹ ਵੀ ਖੋਏ ਗਿਆ, ਜਦੋਂ ਵਿਆਸ ਜੀ ਦਾ ਬਚਨ ਖੋਏ ਭੁੱਲ ਗਿਆ ਸੀ ਨਾ, ਉਦੋਂ ਉਹ ਵੀ ਬੜਾ ਰੋਇਆ। ਉਹ ਕਿਹਾ ਸੀ ਵਿਆਸ ਜੀ ਨੇ, ਇਹਨੇ ਪੁੱਛਿਆ ਵੀ ਸਾਡੇ ਪਿੱਤਰਾਂ ਦੀ ਕਥਾ ਸੁਣਾਓ, ਭੀਮ ਸੈਨ ਹੋਣਾ ਦੀ, ਕਿ ਉਹਨਾਂ ਨੇ ਕਿਵੇਂ ਕਿਉਂ ਜੂਆ ਖੇਡਿਆ, ਕਿਉਂ ਇੰਨਾ ਕੁਝ ਮਾੜਾ ਹੋ ਗਿਆ, ਉਹਨਾਂ ਨੂੰ ਕਿਸੇ ਨੇ ਰੋਕਿਆ ਕਿਉਂ ਨਾ। ਅਤੇ ਵਿਆਸ ਜੀ ਨੇ ਕਿਹਾ ਵੀ ਇਹ ਜਨਮੇਜਾ ਰਾਜਾ, ਇਹ ਭਾਵੀ ਹੈ ਪਰਮੇਸ਼ਰ ਦੀ, ਜੋ ਹੋਣੀ ਹੋ ਕੇ ਰਹਿਣੀ, ਇਹ ਤੇਰੇ 'ਤੇ ਵੀ ਹੋਣੀ ਹੈ ਅਤੇ ਤੇਰੇ ਐਵੇਂ ਤੈਨੂੰ ਤੂੰ ਇੱਕ ਇਸਤਰੀ ਕਾਰਨ ਪਾਪੀ ਬਣ ਜਾਣਾ, ਫਿਰ ਤੈਨੂੰ ਕੋੜ ਹੋ ਜਾਣਾ, ਤੈਨੂੰ ਅਸੀਂ ਕਥਾ ਸੁਣਾਵਾਂਗੇ, ਤੇਰਾ ਕੋੜ ਸਾਰਾ ਦੂਰ ਹੋ ਜਾਏਗਾ। ਜਦੋਂ ਤੂੰ ਸ਼ੰਕਾ ਕਰਨੀ ਹੈ ਅਤੇ ਉਹ ਜਦੋਂ ਤੂੰ ਨੱਕ ਜਾ ਚੜਾਉਣਾ ਕਥਾ ਸੁਣ ਕੇ, ਅਤੇ ਉਹ ਤੇਰੇ ਨੱਕ 'ਤੇ ਕੋੜ ਨਹੀਂ ਹਟਣਾ, ਉਹਦੇ ਨਾਲ ਹੀ ਤੂੰ ਮਰਨਾ ਹੈ। ਇਹ ਫਿਰ ਉਹੀ ਗੱਲ ਹੋਈ, ਰੋਵੇ ਜਨਮੇਜਾ ਖੋਏ ਗਿਆ। ਜਨਮੇਜੇ ਰਾਜੇ ਨੂੰ ਵਿਆਹ ਜੀ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ, ਕਹਿੰਦੇ ਮਾਂ ਭਾਰਤ ਦੀ ਤੈਨੂੰ ਮੈਂ ਕਥਾ ਸੁਣਾਵਾਂਗਾ, ਤੂੰ ਸੱਤ ਬਚਨ ਹੀ ਕਹੀ ਜਾਣਾ ਹੈ। ਇਹ ਕਹਿੰਦਾ ਠੀਕ ਹੈ। ਜਦੋਂ ਵਿਆਹ ਜੀ ਨੇ ਕਥਾ ਸੁਣਾਈ ਵੀ ਭੀਮ ਸੈਨ ਨੇ ਭੂਰਪਾਲ ਰਾਜੇ ਦੇ ਜਿਹੜੇ ਹਾਥੀ ਹੈ ਇਹ ਆਕਾਸ਼ ਵਿੱਚ ਚੜ੍ਹਾ ਅਤੇ ਅੱਜ ਤੱਕ ਉਹ ਉੱਡਦੇ ਫਿਰ ਰਹੇ ਆਕਾਸ਼ ਵਿੱਚ ਹੀ, ਭੀਮ ਸੈਨ ਦੇ ਚੜ੍ਹਾਏ ਹੋਏ ਹਾਥੀ। ਇਹ ਜਨਮੇਜਾ ਉਸ ਵੇਲੇ ਸੁਣ ਕੇ ਨੇ ਨੱਕ ਜਿਹਾ ਚੜ੍ਹਾਇਆ, ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰਾ ਹੀ ਝੂਠ। ਉਹ ਜਿਹੜਾ ਨੱਕ ਜਿਹਾ ਚੜਾ, ਨੱਕ ਤੋਂ ਕੋੜ ਨਹੀਂ ਦੇ ਹਟਿਆ ਅਤੇ ਬਚਨ ਭੁੱਲ ਗਿਆ ਵਿਆਸ ਜੀ ਦਾ, ਵੀ ਪਹਿਲਾਂ ਕਿਹਾ ਸੀ ਵੀ 7 ਬਚਨ ਕਹਿਣਾ ਅਤੇ ਇਹਨੇ ਨੱਕ ਚੜ੍ਹਾ ਦਿੱਤਾ, ਉਹ ਬਚਨ ਭੁੱਲਣੇ ਕਰਕੇ ਫਿਰ ਇਹਦਾ ਕੋੜ ਨਾ ਗਿਆ ਅਤੇ ਇਹ ਬੜਾ ਰੋਇਆ ਸੀ।
ਏਕੀ ਕਾਰਨ ਪਾਪੀ ਭਇਆ,
ਏਕੀ ਇੱਕੋ ਵਿਆਸ ਜੀ ਦੇ ਬਚਨ ਮੰਨਣ ਨਾ ਕਾਰਨ ਇਹ ਪਾਪੀ ਹੋ ਗਿਆ। ਜਨਮੇਜਾ ਰਾਜਾ ਨੱਕ ਤੋਂ ਕੋੜ ਨਾ ਹਟਿਆ, ਉਹ ਨੱਕ ਦੇ ਕੋੜ ਹੋਣੇ ਕਰਕੇ ਇਹਦੀ ਮੌਤ ਹੋਈ ਸੀ, ਰੋਂਦਾ ਹੀ ਮਰ ਗਿਆ ਸੀ ਜਨਮੇਜਾ। ਮੁਸਲਮਾਨਾਂ ਵਿੱਚੋਂ ਬਿਰਧ ਜਾਤੀ ਵਾਲੇ ਸੇਖ ਵੀ ਰੋਂਦੇ ਆ, ਇਹ ਸ਼ਾਹੂਕਾਰਾ ਮਸਾਇਕ, ਮਿਹਨਤ ਮੁਸ਼ਕਤ ਕਰਨ ਵਾਲੇ, ਸਾਧਨਾ ਕਰਨ ਵਾਲੇ ਵੀ ਰੋਂਦੇ ਆ, ਇਸ ਤਰ੍ਹਾਂ ਵੱਡੇ ਵੱਡੇ ਮੁਸਲਮਾਨਾਂ ਦੇ ਪੀਰ ਵੀ ਰੋਂਦੇ ਐ।
ਅੰਤ ਕਾਲ ਮਤ ਲਾਗੈ ਭੀੜ,
ਕਹਿੰਦੇ ਮਤਾ ਅੰਤ ਦੇ ਸਮੇਂ ਸਾਨੂੰ ਜੰਮ ਦੀ ਕਾਲ ਦੀ ਭੀੜ ਆ ਲੱਗੇ, ਕਿਹੜੇ ਜੰਮ ਦੀ ਤਕੜੀ ਮਾਰ ਹੀ ਨਾ ਪੈ ਜਾਏ। ਉਹ ਵੀ ਰੋਂਦੇ ਇਸ ਗੱਲ ਨੂੰ ਲੈ ਕੇ।
ਰੋਗ ਹੈ ਰਾਜੇ ਕੰਨ ਪੜਾਏ,
ਕੰਨ ਪੜਾਏ, ਜਿਹੜੇ ਰਾਜੇ ਭਰਥਰ ਵਰਗੇ, ਗੋਪੀ ਚੰਦ ਵਰਗੇ ਰਾਜ ਭਾਗ ਛੱਡ ਕੇ ਗੋਰਖਨਾਥ ਕੋਲੋਂ ਆ ਕੇ ਕੰਨ ਪੜਾ ਕੇ ਉਹ ਵੀ ਰੋਂਦੇ ਫਿਰਦੇ ਐ।
ਘਰ ਘਰ ਮੰਗ ਹੈ ਭਿਖਿਆ ਜਾਏ,
ਜਦੋਂ ਘਰ ਘਰ ਜਾ ਕੇ ਭਿਖਿਆ ਮੰਗਦੇ ਐ ਤੇ ਉਹ ਕਹਿੰਦੇ ਮਾਈ ਭਿਖਿਆ ਪਾ, ਉਹ ਫਿਰ ਕਈ ਮਖੌਲ ਠੱਠੇ ਕਰਦੇ ਐ, ਜਿਸ ਕਰਕੇ ਗੋਪੀ ਚੰਦ ਭਰਥਰ ਨਾਥ ਵਰਗੇ ਵੀ ਰੋਂਦੇ ਐ ਵੀ ਵੇਖੋ ਆ ਕੈਸੀ ਵਿਧ ਬਣ ਗਈ ਹੈ, ਕਿੱਥੇ ਰਾਜੇ ਸਾਂ ਝੂਠੇ ਫੜ ਫੜ ਮੰਗਦੇ ਫਿਰਦੇ ਆ, ਜਿਸ ਕਰਕੇ ਗੱਲ ਸੋਚ ਕੇ ਰੋਂਦੇ ਐ।
ਰੋਗ ਹੈ ਕਿਰਪਨ ਸੰਚਹਿ ਧਨ ਜਾਏ,
ਇਹ ਸ਼ਾਹੂਕਾਰਾ ਜਿਹੜੇ ਕੰਜੂਸ ਹੈ, ਜਿਹੜੇ ਧਨ ਇਕੱਠਾ ਕਰੀ ਜਾਂਦੇ ਹੈ, ਜਦੋਂ ਉਹਨਾਂ ਦਾ ਧਨ ਜਾਂਦਾ ਉਹ ਵੀ ਬੜਾ ਰੋਂਦੇ ਐ।
ਪੰਡਿਤ ਰੋਗ ਹੈ ਗਿਆਨ ਗਵਾਏ,
ਵੱਡੇ ਵੱਡੇ ਪੰਡਿਤ ਆਪਣਾ ਗੰਗੇ ਤੇਲੀ ਅਰਗੇ ਜਿਹੜੇ ਕੁਝ ਨਹੀਂ ਜਾਣਦੇ, ਉਹਨਾਂ ਅੱਗੇ ਜਦੋਂ ਆਪਣਾ ਗਿਆਨ ਗਵਾ ਲੈਂਦੇ ਰੋਂਦੇ ਵੀ ਉਹ ਆਪਦੇ ਇਸ਼ਾਰਿਆਂ ਨਾਲ ਹੀ ਹਾਰ ਗਏ ਆ।
ਬਾਲੀ ਰੋਗ ਨਾਹੇ ਪਰ ਬਾਲੀ ਰੋਗ ਨਾਹੇ ਪਤਾਰ,
ਇਸੇ ਤਰ੍ਹਾਂ ਜਿਹੜੀ ਇਸਤਰੀ ਹੈ ਤਾਂ ਪਤੀ ਨਾ ਹੋਵੇ ਉਹ ਰੋਂਦੀ ਹੈ, ਫਿਰ ਬਾਲੀ ਜੋ ਸੁਗਰੀਵ ਦਾ ਭਰਾ ਸੀ, ਬਾਲੀ ਜਦੋਂ ਰਾਮ ਚੰਦਰ ਜੀ ਨੇ ਇਹਨੂੰ ਬਾਣ ਮਾਰਿਆ ਅਤੇ ਬਾਲੀ ਮਰ ਗਿਆ, ਅਤੇ ਉਸ ਵੇਲੇ ਦੀ ਘਰਵਾਲੀ ਜਿਹੜੀ ਤਾਰਾ ਹੈ ਵੀ ਮੇਰਾ ਪਤੀ ਨਹੀਂ ਰਿਹਾ ਹੈ, ਪਤੀ ਨਾ ਰਹਿਣੇ ਕਰਕੇ ਉਹ ਵੀ ਬੜਾ ਰੋਈ ਸੀ। ਬਾਲੀ ਰੋਵੈ ਨਾਹੇ ਪਤਾਰ, ਜਿਹੜੀ ਪਤੀ ਵਰਤਾ ਧਰਮ ਵਾਲੀ ਇਸਤਰੀ ਹੈ ਉਹਦਾ ਪਤੀ ਨਾ ਰਹੇ ਉਹ ਬੜਾ ਰੋਂਦੀ ਹੈ।
ਨਾਨਕ ਦੁਖੀਆ ਸਭ ਸੰਸਾਰ,
ਇਸ ਕਰਕੇ ਇਹ ਸ਼ਾਹੂਕਾਰਾ ਸੀ ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ।
ਮੰਨੇ ਨਾਓ ਮੰਨੈ ਨਾਉ ਸੋਈ ਜਿਣ ਜਾਏ,
ਬਸ ਜਿਹੜੇ ਪਰਮਾਤਮਾ ਦੇ ਨਾਮ ਨੂੰ ਮੰਨਦੇ ਆ ਨਾ ਉਹੀ ਇਹ ਸੰਸਾਰ ਵਿੱਚ ਮਨੁੱਖਾ ਜਿਹੜੀ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਹੈ, ਬਾਕੀ ਸਾਰੇ ਰੋਂਦੇ ਕਰਲਾਉਂਦੇ ਮਰ ਕੇ ਜਾਂਦੇ ਇੱਥੋਂ।
ਹੋਰੀ ਕਰਮ ਨਾ ਲੇਖਾ ਲਾਏ,
ਸ਼ਾਹੂਕਾਰਾ ਜਿਹੜੇ ਹੋਰ ਕਰਮ ਹੈ ਨਾ ਉਹ ਲੇਖੇ ਨਹੀਂ ਲਾਏ ਜਾਂਦੇ, ਹਿਸਾਬ ਕਿਤਾਬ ਵਿੱਚ ਨਹੀਂ ਆਉਂਦੇ ਉਹ ਲੇਖੇ, ਭਾਵ ਆ ਕਿੰਨੀ ਵੀ ਪਦਵੀ ਉੱਚੀ ਹੋ ਜੇ, ਕਿੱਥੇ ਇੰਦਰ ਦੀ ਪਦਵੀ ਹੈ ਐਡੀ ਵੱਡੀ, ਕਿੱਥੇ ਸਮੇਂ ਦੇ ਅਵਤਾਰ ਹੈ ਸ਼੍ਰੀ ਰਾਮ ਚੰਦਰ ਜੀ, ਰਾਵਣ ਵਰਗੇ ਜਿਹੜੇ ਇੰਨੇ ਬਲੀ ਵੱਡੇ ਵੱਡੇ ਰਾਜੇ ਸਾਰੇ, ਜਦੋਂ ਕੋਈ ਮੰਦ ਕਰਮ ਮਾੜਾ ਜਿਹਾ ਹੋ ਗਿਆ, ਛਲ ਫਰੇਬ ਹੋ ਗਿਆ, ਸਭ ਨੂੰ ਰੋਣਾ ਹੀ ਪਿਆ ਹੈ। ਜਿਨ੍ਹਾਂ ਨੇ ਨਾਮ ਨੂੰ ਮੰਨਿਆ ਪਰਮੇਸ਼ਰ ਦੇ ਨੂੰ ਉਹ ਜਿੱਤ ਕੇ ਗਏ ਹੈ, ਹੋਰ ਕਰਮ ਕਿਸੇ ਲੇਖੇ ਵਿੱਚ ਨਹੀਂ ਆਉਂਦੇ। ਸ਼ਾਹੂਕਾਰਾ
ਦੋਹਰਾ ਮਰਦਾਨੇ ਸੋਨਾ ਸ਼ੌਨ ਮਹਾ,
ਭਾਈ ਮਰਦਾਨਾ ਜੀ ਨੇ ਇਹ ਬਚਨ ਕੰਨਾਂ ਵਿੱਚ ਧਿਆਨ ਨਾਲ ਸੁਣ ਕਰਕੇ
ਕਹਿਓ ਬਚਨ ਇਹ ਪਾਏ,
ਫਿਰ ਇਸ ਤਰ੍ਹਾਂ ਜਿਹੜਾ ਬਚਨ ਕਿਹਾ
ਸਰਬ ਸ਼ਬਦ ਕੋ ਅਰਥ ਆਬ,
ਇਹ ਮਹਾਰਾਜ ਇਹ ਜਿਹੜਾ ਸਾਰਾ ਸ਼ਬਦ ਤੁਸਾਂ ਨੇ ਉਚਾਰਨ ਕੀਤਾ ਤੁਰਕੀ ਬਾਣੀ ਦਾ, ਇਹਦੇ ਹੁਣ ਜਿਹੜੇ ਸਾਰੇ ਅਰਥ ਹਨ
ਦੀਜਾ ਹਮੈ ਸੁਣਾਏ,
ਬੜੇ ਵਿਸਥਾਰ ਨਾਲ ਮਹਾਰਾਜ ਦੇ ਜਿਹੜੇ ਅਰਥ ਹੈ ਉਹ ਸਾਨੂੰ ਸੁਣਾ ਦਿਓ ਖੋਲ ਕੇ ਜੀ।
ਚੋ ਭਾਈ ਸ੍ਰੀ ਨਾਨਕ ਤਬ ਅਰਥ ਬਖਾਨੇ,
ਤਦੋਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਕਹਿਣੇ ਕਰਕੇ ਅਰਥੇ ਸ਼ਬਦ ਦੇ ਕਹੇ।
ਸਰਬ ਬਿਰਤੰਤ ਵਧਾਏ ਮਹਾਨੇ,
ਸਾਰਾ ਪ੍ਰਸੰਗ ਹੀ ਬਹੁਤ ਵਧਾ ਕਰਕੇ ਅਤੇ ਗੁਰੂ ਸਾਹਿਬ ਜੀ ਨੇ ਵਿਸਥਾਰ ਨਾਲ ਇਹਦੇ ਅਰਥ ਕਹੇ। ਇਹ ਉਂਜ ਤੇ ਭਾਈ ਸੰਤੋਖ ਸਿੰਘ ਜੀ ਨੇ ਇਸ ਜਿਹੜਾ ਸਾਰਾ ਪ੍ਰਸੰਗ ਵਿਸਥਾਰ ਨਾਲ ਲਿਖਿਆ ਹੈ, ਕਿਉਂਕਿ ਭਾਈ ਸੰਤੋਖ ਸਿੰਘ ਜੀ 18 ਪੁਰਾਣ ਪੜ੍ਹੇ ਹੋਏ ਸਨ, ਸਿਮਰਤੀਆਂ ਵੇਦ ਸਭ ਤਰ੍ਹਾਂ ਨਾਲ ਜਾਣੂ ਸਨ, ਅਤੇ ਉਹਨਾਂ ਨੇ ਇਹ ਪ੍ਰਸੰਗ ਜਿਹੜਾ ਵਿਸਥਾਰ ਨਾਲ ਲਿਖਿਆ ਹੈ, ਅਤੇ ਵੇਖ ਲੈਂਦੇ ਆ ਵੀ ਜਿੱਥੇ ਪ੍ਰਸੰਗ ਲੱਗਦਾ ਹੋਵੇ ਪੁਰਾਣਾ ਦਾ ਉੱਥੇ ਲਾ ਲੈਂਦੇ ਹੈ। ਅਤੇ ਗੁਰੂ ਸਾਹਿਬ ਜੀ ਨੇ ਤਾਂ ਸੰਖੇਪ ਮਾਤਰ ਇੱਕ ਤੁਕ ਵਿੱਚ ਹੀ ਬੜੀ ਬੜੀ ਤਕੜੀ ਕਥਾ ਲਿਖ ਦਿੱਤੀ ਹੈ। ਅਤੇ ਇਹਦਾ ਵਿਸਾਰ ਹੁਣ ਸਾਨੂੰ ਲੋਕਾਂ ਨੂੰ ਜੇ ਪਤਾ ਨਹੀਂ ਹੋਏਗਾ ਤਾਂ ਅਸੀਂ ਖੋਲ੍ਹ ਕੇ ਕੀ ਦੱਸਾਂਗੇ ਵੀ ਕਿਹੜਾ ਕਿਸ ਗੱਲ ਤੋਂ ਰੋਇਆ ਹੈ, ਜੇ ਸਿੱਧਾ ਹੀ ਕਹਿ ਕੇ ਲੰਘ ਜਾਈਏ ਤਾਂ। ਭਾਈ ਸੰਤੋਖ ਸਿੰਘ ਜੀ ਨੇ ਪ੍ਰਾਣ ਪੜੇ ਹੋਏ ਸੀ, ਜਿਸ ਕਰਕੇ ਉਹ ਕਥਾ ਫਿਰ ਐਵੇਂ ਲਿਖ ਜਾਂਦੇ ਆ ਜਿੱਥੇ ਲੱਗਦੀ ਹੋਵੇ ਗੁਰੂ ਦੇ ਬਚਨਾਂ ਨਾਲ ਲਿਖੀ ਉਹਨਾਂ ਨੇ ਹੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਭਾਈ ਮਰਦਾਨਾ ਜੀ ਦੇ ਮੁੱਖੋਂ ਕੁਹਾ ਕੇ ਭਾਈ ਮਰਦਾਨਾ ਜੀ ਨੇ ਕਿਹਾ, ਫਿਰ ਗੁਰੂ ਸਾਹਿਬ ਜੀ ਨੇ ਪ੍ਰਸੰਗ ਵਧਾ ਕੇ ਕਿਹਾ ਐਵੇਂ ਜਿਵੇਂ ਉਹ ਕਥਾ ਪੁਰਾਣਾਂ ਦੀ ਆ ਰਹੀ ਅੱਗੇ ਸੁਣੋ ਜੀ।
ਸਤ ਉਸਮੇਦ ਕਰਤ ਹੈ ਜੋ,
ਮਹਾਰਾਜ ਕਹਿੰਦੇ ਮਰਦਾਨਿਆ ਜਿਹੜਾ ਵੀ ਮਨੁੱਖ ਰਾਜਾ ਪੁਰਸ਼ ਸੌ ਅਸੁਮੇਧ ਜਗ ਕਰਦਾ ਹੈ, ਉਹ ਸਵਰਗ ਦੇ ਵਿੱਚ ਜਦੋਂ ਮਰ ਕੇ ਜਾਂਦਾ ਹੈ ਤੇ ਉਹ ਸਵਰਗ ਦਾ ਰਾਜਾ ਬਣਦਾ ਹੈ। ਇੰਦਰ
ਸੱਚੀ ਹੋਤ,
ਸੱਚੀ ਬੋਲਾ ਪਾ,
ਸੱਚੀ ਹੋਤ ਹੈ ਮਹਿਲਾ ਤਾਂ ਕੀ,
ਜਿਹੜੀ ਇੰਦਰ ਰਾਜੇ ਦੀ ਘਰ ਵਾਲੀ ਹੈ ਸੱਚੀ, ਉਹ ਫਿਰ ਜਿਹੜਾ ਸੌ ਜਗ ਕਰਕੇ ਮਰ ਕੇ ਸਵਰਗ ਦੇਵਤੇ ਵਿੱਚ ਇੰਦਰ ਰਾਜਾ ਬਣਦਾ ਹੈ, ਫਿਰ ਉਸ ਦੀ ਘਰ ਵਾਲੀ ਸੱਚੀ ਹੋ ਜਾਂਦੀ ਹੈ।
ਰਤ ਨਾ ਪਟੰਤਰ ਪੂਜਹ ਜਾ ਕੀ,
ਜਿਸ ਸੱਚੀ ਦੇ ਬਰਾਬਰ ਦੀ ਜਿਹੜੀ ਕਾਮਦੇਵ ਦੀ ਘਰ ਵਾਲੀ ਰੱਤੀ ਹੈ ਉਹ ਵੀ ਨਹੀਂ ਪੁੱਜਦੀ, ਉਹ ਵੀ ਉਸਦੇ ਬਰਾਬਰ ਦੀ ਨਹੀਂ ਹੈ, ਉਹ ਵੀ ਨਹੀਂ ਪਹੁੰਚਦੀ, ਇੰਨੀ ਸੁੰਦਰ ਹੈ ਸੱਚੀ।
ਚੰਦ ਬਦਨ ਅਰਬਿੰਦ ਬਿਲੋਚਨ,
ਜਿਸ ਸੱਚੀ ਦਾ ਚੰਦਰਮਾ ਵਰਗਾ ਮੁੱਖ ਹੈ ਅਤੇ ਕਮਲ ਵਰਗੇ ਨੇਤਰ ਹੈ ਚੌੜੇ ਚੌੜੇ।
ਚਿਤਵਨ ਬਾਨ ਕਾਮ ਮਦ ਮੋਚਨ,
ਜਿਸ ਦੀ ਨਜ਼ਰ ਕਾਮਦੇਵ ਦੇ ਤੀਰ ਦਾ ਵੀ ਜਿਹੜਾ ਮਾਣ ਹੈ ਹਟਾਉਂਦੀ ਹੈ, ਕਾਮਦੇਵ ਦੇ ਤੀਰਾਂ ਦਾ ਵੀ ਮਾਣ ਹਟਾਉਂਦੀ ਹੈ ਜਿਸ ਦੀ ਨਜ਼ਰ।
ਅਪਰ ਅਪਸਰਾ ਸੁੰਦਰ ਸਾਰੀ,
ਹੋਰ ਵੀ ਜਿਹੜੀਆਂ ਇੰਦਰ ਦੇਵਤੇ ਦੀਆਂ ਹੋਰ ਅਪਸਰਾਂ ਹੈ, ਉਰਬਸੀ ਉਰਬਸੀ ਆਦਿਕ,
ਸਰਬ ਰਹਿ ਆਇਸ ਅਨੁਸਾਰੀ,
ਸਾਰੀਆਂ ਫਿਰ ਜਿਹੜਾ ਕੋਈ ਇੰਦਰ ਬਣਦਾ ਹੈ ਸੌ ਅਸਮੇਹ ਜਗ ਤੋਂ ਬਾਅਦ ਉਹਦੇ ਆਗਿਆ ਅਨੁਸਾਰ ਹੀ ਰਹਿੰਦੀਆਂ, ਉਹਦੇ ਹੱਕ ਵਿੱਚ ਰਹਿੰਦੀਆਂ ਹੈ।
ਤੇਨਾ ਇੱਕ ਸਮੇਂ ਪਿਖੀ ਰਿਖ ਨਾਰੀ,
ਅਤੇ ਉਹਨਾਂ ਜਿਹੜਾ ਇੰਦਰ ਦੇਵਤਾ ਬਣਿਆ ਹੋਇਆ ਸੀ ਉਸ ਸਮੇਂ, ਉਸ ਨੇ ਇੱਕ ਸਮੇਂ ਜਿਹੜਾ ਗੌਤਮ ਰਿਖੀ ਹੈ ਉਹਦੀ ਘਰ ਵਾਲੀ ਅਹਿਲਿਆ ਦੇਖੀ।
ਤਨ ਕੀ ਸੁਧ ਬੁੱਧ ਸਕਲ ਪਤੰਗ, ਤਨ ਕੀ ਸੁਧ ਬੁੱਧ ਸਕਲ ਵਿਸਾਰੀ,
ਜਿਸ ਇੰਦਰ ਨੇ ਆਪਣੇ ਸਰੀਰ ਦੀ ਸੁਧ ਬੁੱਧ ਸਾਰੀ ਭੁਲਾ ਦਿੱਤੀ ਵੀ ਮਾਤ ਲੋਕ ਤੇ ਵੀ ਐਸੇ ਸੁੰਦਰ ਲੋਕ ਹੈਗੇ ਹੈ।
ਦੋਹਰਾ ਦਿਵਤ ਦੀਪ ਦੁੱਤ ਬਾਪ ਪਿਖੀ,
ਜਿਹਦਾ ਦੀਵੇ ਵਾਂਗੂ ਪ੍ਰਕਾਸ਼ ਹੈ ਅਤੇ ਦੀਵੇ ਦੇ ਪ੍ਰਕਾਸ਼ ਵਰਗੀ ਸੋਭਾ ਸੁੰਦਰਤਾ ਇਹ ਅਹਿਲਿਆ ਦੇ ਸਰੀਰ ਦੀ ਦੇਖੀ ਹੈ ਇੰਦਰ ਨੇ।
ਬਾਸਵ ਭਇਓ ਪਤੰਗ,
ਇੰਦਰ ਦੇਵਤਾ ਤੇ ਜਿਹੜਾ ਪਤੰਗ ਹੋ ਗਿਆ, ਪਤੰਗ ਵਾਂਗ ਹੀ ਹੋ ਗਿਆ, ਜਿਵੇਂ ਦੀਵੇ ਦੀ ਲਾੜ ਤੇ ਪਤੰਗਾ ਲੁਭਾਏ ਮਾਨ ਹੁੰਦਾ ਹੈ।
ਕਾਮ ਸਿੰਘ ਗਰਜਨ ਕਰਾ,
ਉਸ ਵੇਲੇ ਜਿਹੜਾ ਕਾਮ ਰੂਪੀ ਸ਼ੇਰ ਹੈ ਨੇ ਬੜਾ ਗੱਜਣਾ ਕੀਤਾ।
ਧੀਰਜ ਭਇਓ ਕੁਰੰਗ,
ਫਿਰ ਇੰਦਰ ਦੇਵਤੇ ਦਾ ਜਿਹੜਾ ਧੀਰਜ ਰੂਪੀ ਹਰਨ ਸੀ ਉਹ ਭੱਜ ਗਿਆ, ਨੱਠ ਗਿਆ।
ਚੌਪਈ ਪਰਸ ਸਰੂਪ ਪਰਮ ਸਰੂਪ ਅਹਿਲਿਆ ਨਾਰੀ,
ਜੋ ਜਿਹੜੇ ਗੌਤਮ ਰਿਖੀ ਦੀ ਘਰ ਵਾਲੀ ਅਹਿਲਿਆ ਸੀ, ਬੜੇ ਪਰਮ ਸਰੂਪ ਵਾਲੀ ਸੀ।
ਮਨਹਾ ਨਿਪੁੰਨਤਾ ਦ੍ਰਹਨ ਦਿਖਾਰੀ,
ਮਾਨੋ ਕਿ ਜਿਹੜਾ ਬ੍ਰਹਮਾ ਹੈ ਉਸਨੇ ਆਪਣੀ ਸਾਰੀ ਚਤੁਰਾਈ ਚਤੁਰਤਾ ਨਿਪੁੰਨਤਾ ਸਿਆਣਪ ਇਸ ਅਹਿਲਿਆ ਦੇ ਸਰੀਰ ਨੂੰ ਬਣਾਉਣ ਵਿੱਚ ਹੀ ਦਿਖਾ ਦਿੱਤੀ ਸੀ।
ਜਿਹਾ ਬਿਲੋਕ ਸੁਰ ਨਰ ਪਰਮਾਏ,
ਜਿਸ ਅਹਿਲਿਆ ਦੇ ਰੂਪ ਨੂੰ ਦੇਖ ਕੇ ਵੱਡੇ ਵੱਡੇ ਦੇਵਤੇ ਤੇ ਪੁਰਸ਼ ਭਰਮ ਜਾਂਦੇ ਸਨ।
ਜੋਗਨ ਜੋਗ ਹਿਰਦਾ ਬਿਸਰਾਏ,
ਯੋਗੀਆਂ ਦਾ ਜਿਹੜਾ ਯੋਗ ਹਿਰਦੇ ਵਿੱਚੋਂ ਭੁੱਲ ਜਾਂਦਾ ਸੀ।
ਭਗਵਾ ਬਦਿਓ ਨੇਹ ਤੇਹ ਡੋਰੀ,
ਜੋ ਇੰਦਰ ਦੇਵਤਾ ਹੈ ਇਹ ਅਹਿਲਿਆ ਦੇ ਮੋਹ ਦੀ ਡੋਰੀ ਬੋਲੀ ਵਿੱਚ ਬੱਜ ਗਿਆ।
ਕੀਓ ਚਾਹਤ ਰਤ ਗੌਤਮ ਚੋਰੀ,
ਗੌਤਮ ਰਿਹੀ ਤੋਂ ਜਿਹੜੀ ਗੁਪਤ ਰੂਪ ਵਿੱਚ ਦੇ ਨਾਲ ਰੱਤੀ ਕਰਨੀ ਚਾਹੁੰਦਾ ਹੈ।
ਰਹਿਓ ਦੇਖ ਅਵਸਰ ਨਹਿ ਪਾਵਾ,
ਐਵੇਂ ਮੌਕਾ ਦੇਖ ਰਿਹਾ ਹੈ ਤੇ ਪਾ ਨਹੀਂ ਰਿਹਾ।
ਚਿਤ ਹੈ ਉਪਾਏ ਮਿਲਿਆ ਕਿਉਂ ਜਾਵੇ,
ਚਿਤ ਵਿੱਚ ਬੜੇ ਯਤਨੇ ਜਿਹੜੇ ਵਿਚਾਰਦਾ ਉਪਰਾਲੇ ਹੀਲੇ ਵਿਚਾਰ ਚਿਤ ਵਧਾ ਹੈ, ਪਰ ਇਹਦੇ ਕੋ ਮਿਲਿਆ ਨਹੀਂ ਜਾਂਦਾ।
ਮਿਲ ਮਯੰਕ ਸੰਗ ਘਾਤ ਵਿਚਾਰੀ,
ਇਸ ਤਰ੍ਹਾਂ ਇਸਨੇ ਚੰਦਰਮਾ ਦੇ ਨਾਲ ਮਿਲ ਕੇ ਦਾ ਘਾ ਜਿਹੜਾ ਵਿਚਾਰਿਆ।
ਗਵਨੇ ਅਰਧ ਰਾਤਰ ਛਲ ਧਾਰੀ,
ਜਿਸ ਕਰਕੇ ਇੰਦਰ ਦੇਵਤਾ ਦੇ ਚੰਦਰਮਾ ਛਲ ਜਾ ਧਾਰ ਕੇ ਅੱਧੀ ਰਾਤ ਨੂੰ ਚੱਲ ਪਏ।
ਹਰਨ ਚੂੜ ਕੋ ਤਨ ਸਸ ਭਇਓ,
ਚੰਦਰਮਾ ਉਸ ਵੇਲੇ ਕੁੱਕੜ ਦੇ ਸਰੀਰ ਵਾਲਾ ਬਣ ਗਿਆ।
ਜਾਏ ਸਮੀਪ ਸ਼ਬਦ ਨਿਜ ਕਯੋ,
ਗੌਤਮ ਰਿਖੀ ਦੇ ਕੁਟੀਆ ਦੇ ਅੱਗੇ ਜਾ ਕੇ ਤੇ ਇਹਨੇ ਸ਼ਬਦ ਆਪਣਾ ਕੀਤਾ, ਬਾਂਗ ਦਿੱਤੀ।
ਗੌਤਮ ਲਖੀ ਭਈ ਅਬ ਪ੍ਰਾਤਾ,
ਗੌਤਮ ਰਿਖੀ ਨੇ ਜਾਣ ਲਿਆ ਵੀ ਹੁਣ ਅੰਮ੍ਰਿਤ ਵੇਲਾ ਹੋ ਗਿਆ, ਸੂਰਜ ਚੜਨ ਵਾਲਾ ਹੈ।
ਮੱਜਨ ਕਰਨ ਚੱਲਾ ਅਧ ਰਾਤਾ,
ਜਦੋਂ ਅੱਧੀ ਰਾਤ ਨੂੰ ਇਸ਼ਨਾਨ ਕਰਨ ਵਾਸਤੇ ਗੋਦਾਵਰੀ ਚ ਚਲਾ ਗਿਆ ਗੌਤਮ ਰਿਖੀ।
ਸੁਨਾ ਸੀਰ ਲਖ ਸ਼ੂਨਨ ਸੰਕਾ,
ਇੱਧਰ ਇੰਦਰ ਦੇਵਤਾ ਨਿਸੰਗ ਹੋ ਕੇ ਵੀ ਘਰ ਨੂੰ ਖਾਲੀ ਜਾਣ ਕੇ,
ਮਿਲਿਆ ਅਹਿਲਿਆ ਕੋ ਪਰ ਅੰਕਾ,
ਅਹਿਲਿਆ ਦੇ ਨਾਲ ਇਹਨੇ ਕਾਮ ਵਾਸ਼ਨਾ ਕਰਕੇ ਜਾ ਮਿਲਿਆ।
ਰੱਖਿਓ ਅਧਿਕ ਕੇਲ ਕਰ ਲੀਨਾ,
ਇਸ ਕਰਕੇ ਅਹਿਲਿਆ ਨਾਲ ਮੰਦ ਵਾਸ਼ਨਾ ਭੋਗ ਕਰਕੇ ਬੜਾ ਖੁਸ਼ ਹੋਇਆ ਇੰਦਰ।
ਮਦ ਅਨੰਗ ਕੋ ਮੋਚਨ ਕੀਨੋ,
ਜਿਹੜਾ ਕਾਮ ਦਾ ਨਸ਼ਾ ਸੀ ਇਹਨੇ ਆਪਣਾ ਦੂਰ ਕੀਤਾ।
ਗੌਤਮ ਕੋ ਸੁਧ ਸੁਰ ਸਰ ਦੀਨੀ,
ਇੱਧਰ ਜਿਹੜਾ ਗੌਤਮ ਰਿਖੀ ਸੀ ਉਹਨੂੰ ਜਿਹੜੀ ਹੈ ਖਬਰ ਹੈ ਗੰਗਾ ਨੇ ਦਿੱਤੀ।
ਹਟਿਓ ਤਹਾਂ ਤੇ ਰਿਸ ਬਹੁ ਕੀਨੀ,
ਉਹਨੇ ਨੂੰ ਖਬਰ ਦਿੱਤੀ ਵੀ ਗੌਤਮ ਰਿਖੀ ਜੀ ਤੁਸੀਂ ਅੱਜ ਇੱਥੇ ਅੱਧੀ ਰਾਤ ਕਿੱਥੇ ਚਲੇ ਆ ਗਏ ਹੋ, ਤੁਸੀਂ ਤੁਹਾਡੇ ਘਰ ਅੱਜ ਚੋਰ ਆ ਗਏ, ਆਪਣੇ ਘਰ ਨੂੰ ਜਾ ਕੇ ਸੰਭਾਲ। ਉੱਥੋਂ ਇਹ ਬੜਾ ਗੁੱਸਾ ਕੀਤਾ ਗੌਤਮ ਰਿਖੀ ਨੇ ਤੇ ਪਿਛਾਂ ਮੁੜਿਆ ਘਰ ਵੱਲ।
ਸਤ ਮੰਨੋ ਅਵਲੋਕਿਓ ਜਬ ਹੀ,
ਜਦੋਂ ਹੀ ਗੌਤਮ ਰਿਖੀ ਜੀ ਨੇ ਕਿ ਸਾਡੇ ਘਰ ਇੰਦਰ ਕੀ ਕਰਦਾ ਇੰਦਰ ਵੇਖਿਆ।
ਗੋਪਿਕ ਰਿਖੀ ਸ਼ਰਾਪ ਦੀ ਤਬ ਹੀ,
ਤਦੋਂ ਹੀ ਗੌਤਮ ਰਿਖੀ ਨੇ ਸ਼ਰਾਪ ਗੁੱਸੇ ਵਿੱਚ ਆ ਕੇ ਦਿੱਤਾ ਦੁਸ਼ਟਾ।
ਇੱਕ ਭਗ ਕਾਰਨ ਇਹ ਠਾ ਆਇਓ,
ਇਹ ਦੁਸ਼ਟਾ ਇੱਕ ਸਰੀਰ ਦੇ ਆ ਗੁਪਤ ਅੰਗ ਕਾਰਨ ਤੂੰ ਇਸ ਥਾਂ ਆਇਆ ਹੈ।
ਨਹੀਂ ਰਿਖਣਾ ਤੇ ਨਾ ਕੋ ਡਰਾਇਓ,
ਉਹ ਅਸੀਂ ਰੱਬ ਦੇ ਪਿਆਰੇ ਰਿਖੀ ਹੈਗੇ ਆ, ਤੂੰ ਰਿਖੀਆਂ ਦੇ ਘਰ ਤੋਂ ਆਉਣ ਤੋਂ ਵੀ ਭੋਰਾ ਮਤ ਨਹੀਂ ਡਰਿਆ ਵੀ ਰਿਖੀਆਂ ਦੇ ਘਰ ਨਾ ਜਾਵਾਂ।
ਭਗ ਸਹੰਸਰ ਹੋ ਵਹ ਤਨ ਤੇਰੇ,
ਲੈ ਜਿਸ ਇੱਕ ਇੱਕ ਸਰੀਰ ਦੇ ਇਹ ਅੰਗ ਕਰਕੇ ਤੂੰ ਇੱਥੇ ਆਇਆ, ਇਹੋ ਜੇ ਤੇਰੇ ਸਰੀਰ ਤੇ ਹਜ਼ਾਰਾਂ ਹੀ ਹੋ ਜਾਣਗੇ।
ਭਇਓ ਸਰਾਪ ਨਾ ਜਾਵਹਿ ਡੇਰੇ,
ਇਹ ਜਿਹੜਾ ਗੌਤਮ ਰਿਖੀ ਦਾ ਸਰਾਪ ਇਹਨੂੰ ਹੋ ਗਿਆ, ਇੰਦਰ ਦੇਵਤੇ ਦੇ ਹਜ਼ਾਰ ਭਗਾਂ ਹੋ ਗਈਆਂ, ਜਿਸ ਕਰਕੇ ਆਪਣੇ ਡੇਰੇ ਸਵਰਗ ਨਹੀਂ ਫਿਰ ਜਾਂਦਾ।
ਅਤ ਕਰੂਪ ਤਿਹ ਬਣਾ ਸਰੀਰ,
ਇਸ ਤਰ੍ਹਾਂ ਮਰਦਾਨਿਆ ਇੰਦਰ ਦੇਵਤੇ ਦਾ ਜਿਹੜਾ ਸਰੀਰ ਬੜਾ ਕਰੂਪ ਬਣ ਗਿਆ। ਜਦੋਂ ਲਘੂ ਸ਼ੰਕਾ ਇਹ ਕਰੇ ਤੇ ਹਜ਼ਾਰ ਥਾਂ ਤੋਂ ਲਘੂ ਸ਼ੰਕਾ ਛੁੱਟੇ, ਬੜਾ ਭੈੜਾ ਰੂਪ ਹੋ ਗਿਆ ਇਹਦਾ।
ਜਸ ਅਗ ਤਸ ਫਲ ਪਾਏ ਅਧੀਰਾ,
ਜਿਸ ਤਰ੍ਹਾਂ ਪਾਪ ਕੀਤਾ ਸੀ ਨਾ ਮਾੜਾ, ਉਹਦਾ ਫਲ ਇਹਨੇ ਉਸੇ ਵੇਲੇ ਪਾ ਲਿਆ ਇੰਦਰ ਨੇ।
ਸਰਗਾ ਸਵਰਗ ਆਦਿਕ ਕੀ ਤਾਜ ਰਾਜਧਾਨੀ,
ਸਵਰਗ ਆਦਿਕ ਦੀ ਜਿਹੜੀ ਇਹਨੇ ਆਪਣੀ ਰਾਜਧਾਨੀ ਛੱਡ ਕੇ,
ਅਨੀ ਸਰਨ ਕੀ ਯੁਤ ਸੈਨਾਨੀ,
ਦੇਵਤਿਆਂ ਦੀ ਸਾਰੀ ਜਿਹੜੀ ਨੇ ਸੈਨਾ ਛੱਡ ਦਿੱਤੀ ਤੇ ਆਪਣੇ ਜਿਹੜੇ ਸੈਨਾਪਤੀ ਹੈ ਕਾਰਤਿਕ ਸ਼ਾਮ ਵਰਗੇ ਉਹ ਵੀ ਛੱਡ ਦਿੱਤੇ।
ਗਮਨਿਆ ਜਹਾ ਜਲ ਹਤੋ ਬੇਸਾਲਾ,
ਜਿੱਥੇ ਬਹੁਤਾ ਮਾਨ ਸਰੋਵਰ ਵਿੱਚ ਜਲ ਹੈ ਸੀ ਉੱਥੇ ਚਲਿਆ ਗਿਆ।
ਕਮਲ ਨਾਲ ਮਹਿ ਦੁਰ ਤਤਕਾਲਾ,
ਕਮਲ ਦੀ ਜਿਹੜੀ ਨਾਲੀਆਂ ਵਿੱਚ ਜਾ ਕੇ ਛੁਭ ਕੇ ਛੇਤੀ ਨਾਲ ਬੈਠ ਗਿਆ ਸੀ ਇੰਦਰ ਦੇਵਤਾ। ਇਵੇਂ ਜਦੋਂ ਇਹ ਗੌਤਮ ਰਿਸ਼ੀ ਇਸ਼ਨਾਨ ਕਰਨ ਜਾਂਦਾ ਹੁੰਦਾ ਸੀ ਅਤੇ ਆਪਣੀ ਪੁੱਤਰੀ ਨੂੰ ਬਿਠਾ ਕੇ ਜਾਇਆ ਕਰਦਾ। ਜਿਸ ਦਿਨ ਇੰਦਰ ਦੇਵਤਾ ਆਇਆ ਅਤੇ ਇਹਦੀ ਪੁੱਤਰੀ ਬੈਠੀ ਹੋਈ ਸੀ ਮਾਤਾ ਦੇ ਦਰਵਾਜ਼ੇ ਦੇ ਅੱਗੇ, ਅਤੇ ਇਹ ਇੰਦਰ ਦੇਵਤਾ ਬਿੱਲਾ ਬਣ ਕੇ ਲੰਘ ਗਿਆ। ਫਿਰ ਜਦੋਂ ਗੌਤਮ ਰਿਸ਼ੀ ਵਾਪਸ ਆਇਆ, ਇਹਨੇ ਕਿਹਾ ਵੀ ਲੜਕੀ ਅੰਦਰ ਕੌਣ ਹੈ? ਅਤੇ ਉਹਨੇ ਸੋਚਿਆ ਵੀ ਜੇ ਮੈਂ ਸੱਚ ਕਹਿੰਦੀ ਹਾਂ ਅਤੇ ਮੇਰੀ ਮਾਤਾ ਦੀ ਇੱਜ਼ਤ ਨਹੀਂ ਰਹਿੰਦੀ ਹੈ, ਮਾਤਾ ਵੱਲੋਂ ਝੂਠੀ ਪੈਂਦੀ ਹਾਂ, ਜੇ ਮੈਂ ਪਿਤਾ ਨੂੰ ਨਹੀਂ ਦੱਸਦੀ ਤਾਂ ਇਹ ਵੀ ਮੇਰੇ ਵਾਸਤੇ ਮਾੜੀ ਗੱਲ ਹੈ। ਫਿਰ ਉਹਨੇ ਐਵੇਂ ਸੱਚੀ ਹੋਣ ਵਾਸਤੇ ਉਹ ਬਚਨ ਆਖਿਆ ਢੁਕਵਾਂ ਜਿਹਾ, ਕਹਿੰਦੇ ਪਿਤਾ ਜੀ ਅੰਦਰ ਮਾਂ ਜਾਰ ਹੈ। ਮਾਂ ਜਾਰ ਅਰਥ ਹੁੰਦਾ ਬਿੱਲਾ ਜਾਂ ਮਾਂ ਦਾ ਜਾਰ, ਐਵੇਂ ਉਹਨੇ ਢੁਕਵਾਂ ਜਿਹਾ ਬਚਨ ਕਹਿ ਦਿੱਤਾ। ਫਿਰ ਗੌਤਮ ਰਿਸ਼ੀ ਨੇ ਜਦੋਂ ਵੇਖਿਆ ਲੜਕੀ ਨੂੰ ਵੀ ਸਰਾਪ ਦਿੱਤਾ, ਅਤੇ ਇਸੇ ਤਰ੍ਹਾਂ ਆਪਣੀ ਘਰਵਾਲੀ ਨੂੰ ਵੀ ਸਰਾਪ ਦਿੱਤਾ ਕਿ ਤੂੰ ਵੀ ਪੱਥਰ ਦੀ ਸਿਲਾ ਹੋ ਕੇ ਬਹਿ, ਆ ਜਿਵੇਂ ਪੱਥਰ ਹੋ ਕੇ ਪਈ ਰਹੀ ਹੈ ਇਸੇ ਤਰ੍ਹਾਂ ਪੱਥਰ ਦੀ ਸਿਲਾ ਤੂੰ ਬਣ ਜਾ। ਇਹਨੂੰ ਵੀ ਕਿਹਾ ਇਹਦੇ ਚੰਦਰਮਾ ਨੂੰ ਵੀ ਤੂੰ ਇਹੋ ਜਿਹੀ ਛਲਫਰੇਬ ਕਰਦਾ ਹੈ। ਉਹ ਜਿਹੜੀ ਉਹਦਾ ਤੇੜ ਬੰਨਿਆ ਸੀ, ਧੋਤੀ ਬੰਨੀ ਸੀ ਗੌਤਮ ਰਿਸ਼ੀ ਜੀ ਨੇ, ਉਹ ਨੁੱਚੜਦੀ ਨੁੱਚੜਦੀ ਚੰਦਰਮਾ ਦੇ ਮੁੱਖ ਦੇ ਉੱਪਰ ਮਾਰੀ, ਉਹ ਫਿਰ ਚੰਦਰਮਾ ਦੇ ਦਾਗ ਪੈ ਗਿਆ, ਕਲੰਕ ਲੱਗ ਗਿਆ ਚੰਦਰਮਾ ਨੂੰ, ਅੱਜ ਤੱਕ ਕਲੰਕ ਲੱਗਾ ਹੋਇਆ ਚੰਦਰਮਾ ਦੇ ਉਹੀ। ਅਤੇ ਇੱਧਰ ਇੰਦਰ ਦੇਵਤੇ ਨੂੰ ਕਿਹਾ ਵੀ ਤੂੰ ਇਹੋ ਜਿਹੇ ਮਾੜੇ ਕੰਮ ਕਰਦਾ ਫਿਰਦਾ ਹੈ, ਲੈ ਤੇਰੇ ਜਿਸ ਕਾਰਨ ਤੂੰ ਆਇਆ ਇਹੋ ਜਿਹੇ ਤੇਰੇ ਹਜ਼ਾਰ ਹੋ ਜਾਣਗੇ। ਫਿਰ ਇੰਦਰ ਦੇਵਤੇ ਨੂੰ ਬੜੇ ਉਹੀ ਕੁਝ ਹੋ ਗਿਆ, ਕੋਹੜੀ ਹੋ ਗਿਆ, ਬੜਾ ਦਾ ਬੁਰਾ ਹਾਲ ਹੋਇਆ। ਜਿੱਥੇ ਮਾਨ ਸਰੋਵਰ ਹੈ, ਮਾਨ ਸਰੋਵਰ ਦੇ ਵਿੱਚ ਕਮਲ ਫੁੱਲ ਬਹੁਤੇ ਸਨ, ਉਹਨਾਂ ਦੀ ਨਾਲੀਆਂ ਵਿੱਚ ਲੁਗਦਾ ਫਿਰੇ।
ਲੱਜਿਤ ਹੋਇਆ ਰੋਇਓ ਤਬ ਹੈ,
ਬਹੁਤ ਹੀ ਸ਼ਰਮਿੰਦਾ ਹੋ ਕੇ ਰੋਇਆ ਸੀ ਮਰਦਾਨਿਆ ਇੰਦਰ ਦੇਵਤਾ।
ਭਾਗ ਸਹੰਸਰ ਤਨ ਪਾਏ,
ਸਰੀਰ ਉੱਪਰ ਉਹ ਭੈੜੇ ਗੁਪਤ ਜਿਹੜੇ ਚਿੰਨ ਪਾ ਕੇ ਹਜ਼ਾਰਾਂ ਹੀ।
ਪਰਸ ਰਾਮ ਕੀ ਅਬ ਕਥਾ,
ਜਿਵੇਂ ਮਹਾਰਾਜ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ ਕਿ ਸਹੰਸਰ ਦਾਨ ਦੇ ਇੰਦਰ ਰੋਇਆ, ਉਹਦੀ ਇੱਥੇ ਕਥਾ ਹੋਈ ਹੈ। ਹੁਣ ਦੂਸਰੀ ਤੁਕ ਜੋ ਪਰਸ ਰਾਮ ਰੋਵੈ ਘਰ ਆਇਆ, ਉਹਦੀ ਮਾਰੇ ਕਥਾ ਕਰ ਰਹੇ ਹੈ। ਪਰਸ ਰਾਮ ਕੀ ਅਬ ਕਥਾ, ਕਹਿੰਦੇ ਹੈ ਮਹਾਰਾਜ ਵੀ ਇਹ ਮਰਦਾਨਾ ਜਿਵੇਂ ਪਰਸ ਰਾਮ ਦੀ ਹੁਣ ਕਥਾ ਆ ਰਹੀ ਹੈ। ਉਹ ਤੈਨੂੰ ਸੁਣਾ ਦਿੰਦੇ ਜਿਵੇਂ ਪੁਰਾਣਾ ਵਿੱਚ ਬੜੀ ਵਿਸਥਾਰ ਨਾਲ ਆਉਂਦੀ ਹੈ ਪਰਸ ਰਾਮ ਦੀ ਕਥਾ।
ਜੋ ਪਈ ਸਹੰਸਰ ਬਾਹੋ ਭੂਪਤ ਇੱਕ ਪਯੋ,
ਜਦੋਂ ਪਰਸ ਰਾਮ ਤਪ ਕਰਦਾ ਪਿਆ ਸੀ ਉਸ ਵੇਲੇ ਸਹੰਸਰ ਬਾਹੂ ਇੱਕ ਰਾਜਾ ਹੋਇਆ ਹੈ, ਜਿਹਦੀਆਂ 1000 ਬਾਹਾਂ ਸਨ ਸਹੰਸਰ ਬਾਹੂ ਦੀਆਂ।
ਸਰਬ ਦਿਗ ਵਿਜਾ ਜਿਹ ਛੇਤ ਕਯੋ,
ਜਿਸ ਸਹੰਸਰ ਬਾਹੂ ਨੇ ਸਾਰੇ ਪਾਸੇ ਧਰਤੀ ਨੂੰ ਫਤਿਹ ਕੀਤਾ ਹੋਇਆ ਸੀ, ਜਿੱਤਿਆ ਹੋਇਆ ਸੀ ਸਹੰਸਰ ਬਾਹੂ ਨੇ।
ਰੇਖ ਜਮ ਦਗਨਾਸ਼ਰਮ ਇੱਕ ਕਾਲਾ,
ਇੱਕ ਸਮੇਂ ਦੀ ਗੱਲ ਹੈ ਕਿ ਜੋ ਜਮਦਗਨ ਰਿਸ਼ੀ ਦਾ ਆਸ਼ਰਮ ਟਿਕਾਣਾ ਹੈ ਉਸ ਥਾਂ ਤੇ
ਸਿਵਰ ਕੀਨ ਸੰਗ ਸਾਨ ਵਿਸਾਲਾ,
ਤੇ ਇਸ ਸੰਸਰ ਬਾਹੂ ਨੇ ਬਹੁਤ ਹੀ ਸੈਨਾ ਲੈ ਕੇ ਆਪਣੀ ਅਤੇ ਉੱਥੇ ਜਮਦਗਨ ਰਿਸ਼ੀ ਦੇ ਆਸ਼ਰਮ ਵਿੱਚ ਆ ਕੇ ਡੇਰਾ ਕੀਤਾ ਸੀ। ਉਹ ਕਥਾ ਪੁਰਾਣਾ ਵਿੱਚ ਵੀ ਇਵੇਂ ਹੁੰਦੀ ਹੈ, ਗੁਰਬਾਣੀ ਵਿੱਚ ਵੀ ਬਚਨ ਆਉਂਦੇ ਸੰਸਰ ਬਾਹੂ ਬਾਰੇ। ਅਤੇ ਇੱਕ ਸਮੇਂ ਦੀ ਗੱਲ ਹੈ, ਇਹ ਜੋ ਸਹੰਸਰ ਬਾਹੂ ਹੈ ਇਹਦੀ ਘਰਵਾਲੀ ਦੇ ਸਮੇਤ ਫੌਜਾਂ ਸਮੇਤ ਜੰਗਲ ਵਿੱਚ ਸ਼ਿਕਾਰ ਖੇਡਦਾ ਫਿਰਦਾ ਸੀ, ਨਾਲ ਬਹੁਤ ਫੌਜ ਵੀ ਸੀ ਇਹਦੀ। ਅਤੇ ਉੱਥੇ ਵਿਚਰਦਿਆਂ ਇਹਦੀ ਘਰਵਾਲੀ ਨੇ ਕਿਹਾ ਵੀ ਰਾਜਨ, ਇੱਥੇ ਜੰਗਲ ਵਿੱਚ ਇੱਕ ਜਮਦਗਨ ਰਿਸ਼ੀ ਆ, ਉਹਦੇ ਨਾਲ ਮੇਰੀ ਭੈਣ ਵਿਆਹੀ ਹੋਈ ਹੈ ਅਤੇ ਉਹਦਾ ਇੱਥੇ ਆਸ਼ਰਮ ਹੈ, ਆਪਾਂ ਉਹਨਾਂ ਨੂੰ ਮਿਲਣ ਚੱਲੀ। ਸਹੰਸਰ ਬਾਹੂ ਨੂੰ ਰਾਜ ਭਾਗ ਦਾ ਮਾਣ ਸੀ, ਹੰਕਾਰ ਸੀ, ਕਹਿਣ ਲੱਗਾ ਹੰਕਾਰ ਵਿੱਚ ਆ ਕੇ ਵੀ ਜਿਹੜੇ ਜੰਗਲ ਵਿੱਚ ਰਹਿ ਰਹੇ ਉਹਨਾਂ ਨੇ ਸਾਨੂੰ ਕਿਹੜੇ ਪਰੌਂਠੇ ਖਵਾ ਦੇਣੇ ਹੈ, ਉੱਥੇ ਸਾਨੂੰ ਕੀ ਮਿਲਣਾ, ਭੁੱਖੇ ਮਰਦੇ ਹੋਣਗੇ, ਨਹੀਂ ਤਾਂ ਉਹਨਾਂ ਜੰਗਲ ਵਿੱਚ ਕੀ ਕਰਨਾ ਹੈ। ਇਹ ਕੁਝ ਸੁਣ ਕੇ ਉਹ ਪਤਨੀ ਕਹਿਣ ਲੱਗੀ ਵੀ ਨਹੀਂ ਨਹੀਂ ਮੇਰੀ ਉਹ ਭੈਣ ਹੈ, ਮੈਂ ਜਾ ਕੇ ਜ਼ਰੂਰ ਮਿਲਣਾ ਹੈ, ਆਪਾਂ ਨੂੰ ਮਿਲਣਾ ਚਾਹੀਦਾ ਹੈ। ਆਪਣੀ ਘਰਵਾਲੀ ਦੀ ਗੱਲ ਸੁਣ ਕੇ ਅਤੇ ਇੱਥੇ ਆ ਗਿਆ ਜਮਦਗਨ ਰਿਖੀ ਦੇ ਆਸ਼ਰਮ ਵਿੱਚ। ਜਮਦਗਨ ਰਿਖੀ ਸੰਸਰ ਬਾਬੂ ਦਾ ਸਾਂਢੂ ਸੀ, ਉਹ ਦੋਵੇਂ ਘਰ ਵਾਲੀਆਂ ਭੈਣਾਂ ਭੈਣਾਂ ਸਨ। ਅਤੇ ਇੱਥੇ ਜਦੋਂ ਆਏ ਸੰਸਰ ਬਾਹੂ ਦੀ ਘਰਵਾਲੀ ਨੇ ਆਪਣੀ ਭੈਣ ਨੂੰ ਕਿਹਾ ਵੀ ਭੈਣ ਇਵੇਂ ਮੇਰੇ ਘਰਵਾਲੀ ਨੇ ਬੋਲੀ ਮਾਰੀ ਹੈ ਵੀ ਇਹ ਭੁੱਖੇ ਮਰਦੇ ਹੋਣਗੇ, ਇਹਨਾਂ ਸਾਨੂੰ ਕੀ ਖਵਾ ਦੇਣਾ ਹੈ। ਭੈਣ ਮੇਰੀ ਤਾਂ ਇੱਜ਼ਤ ਰਹਿੰਦੀ ਹੈ ਜੇ ਤੁਸੀਂ ਹੁਣ ਮੈਨੂੰ ਕੁਝ ਨਾ ਕੁਝ ਮੇਰੇ ਪਤੀ ਦੇ ਸਾਹਮਣੇ ਕਰੋ ਅਤੇ ਕੋਈ ਚੰਗੀ ਪਾਲਟੀ। ਅਤੇ ਉਹ ਗੱਲ ਜਮਦਗਨ ਰਿਖੀ ਦੀ ਘਰਵਾਲੀ ਨੇ ਦੱਸੀ ਵੀ ਪਤੀ ਜੀ ਇਵੇਂ ਉਹ ਕਹਿੰਦਾ ਹੈ, ਸਾਨੂੰ ਕੁਝ ਨਾ ਕੁਝ ਮੇਰੀ ਭੈਣ ਆਈ ਹੈ ਅਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਜਮਦਗਨ ਰਿਖੀ ਤਪੱਸਿਆ ਵਾਲਾ ਸੀ, ਕਹਿਣ ਲੱਗਾ ਪਤਨੀ ਇਹ ਰਹਿਣ ਦੇ ਇਹਨਾਂ ਨੂੰ, ਇਹ ਰਾਜਿਆਂ ਦੀ ਸੇਵਾ ਜਿਹੜੀ ਰਾਜਨੀਤਿਕ ਲੋਕਾਂ ਦੀ ਸੇਵਾ ਕਿਸੇ ਕੰਮ ਨਹੀਂ, ਉਹਦੀ ਮਹਿੰਗੀ ਪੈਂਦੀ ਹੁੰਦੀ। ਉਹ ਕਹਿਣ ਲੱਗੇ ਮੇਰੀ ਰਹਿੰਦੀ ਤਾਂ ਹੈ ਇੱਜ਼ਤ ਜੇ ਤੂੰ ਇਹ ਕੁਝ ਕਰਦੇ ਹੋ। ਤੂੰ ਉਸ ਵੇਲੇ ਪਤੀ ਦਾ ਬਚਨ ਮੰਨ ਪਤਨੀ ਦਾ ਬਚਨ ਮੰਨ ਕੇ ਕਹਿ ਦਿੱਤਾ ਵੀ ਠੀਕ ਹੈ, ਤੂੰ ਆਪਣੀ ਭੈਣ ਨੂੰ ਕਹਿ ਦੇ ਵੀ ਆਪਣੇ ਪਤੀ ਨੂੰ ਕਹਿ ਦੇਵੇ ਵੀ ਤੂੰ ਆਪਣੀ ਲੈ ਆ ਜਿੰਨੀ ਤੇਰੀ ਫੌਜ ਹੈ। ਇਹਨੇ ਫਿਰ ਲੈ ਆਉਂਦੀ ਫੌਜ ਆਪਣੀ, ਇੱਥੇ ਪੰਗਤਾਂ ਲਵਾ ਦਿੱਤੀਆਂ। ਜਮਦਗਨ ਰਿਖੀ ਨੇ ਤਪ ਤਪੱਸਿਆ ਵਾਲਾ ਸੀ ਉਸ ਵੇਲੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਕਾਮ ਧੇਣ ਗਊ ਜੋ ਪਰਮਾਤਮਾ ਨੇ ਰਿਖੀਆਂ ਦੀ ਲੋੜ ਵਾਸਤੇ ਬਣਾਈ ਹੋਈ ਵੀ ਜਦੋਂ ਲੋੜ ਪਵੇ ਉਹ ਵਰਤ ਲੈਣ। ਅਤੇ ਉਹ ਜਿਹੜੀ ਨਿਯਤ ਕੀਤੀ ਕਾਮ ਧੇਨ ਗਊ ਇਹਨੇ ਆਰਾਧਨਾ ਕੀਤੀ ਅਤੇ ਆ ਗਈ ਕੁਟੀਆ ਦੇ ਕੰਦਰ ਵਾੜ ਕੇ। ਜਮਦਗਨ ਰਿਖੀ ਨੇ ਕਾਮ ਧੇਨ ਗਊ ਨੂੰ ਅਤੇ ਜਿਹੜਾ ਹੈ ਵੀ ਉਹ ਭੋਜਨ ਜਿਹੜੇ ਸਾਰੇ ਤਿਆਰ ਕਰਵਾ ਲਏ, ਕਿਉਂਕਿ ਜੋ ਇੱਛਾ ਕਰੀਏ ਕਾਮ ਧੇਨ ਭਾਵ ਜਿਹੜੀ ਕਾਮਨਾ ਪੂਰੀਆਂ ਕਰਨ ਵਾਲੀ ਧੇਨ ਗਊ ਹੈ, ਜੋ ਕਹੇ ਉਹ 36 ਪ੍ਰਕਾਰ ਦੇ ਭੋਜਨ ਉੱਥੇ ਹੋ ਗਏ ਲਿਆ ਲਿਆ ਕੇ ਜਮਦਗਨ ਰਿਖੀ ਜਿਹੜਾ ਦੇ ਜਾਵੇ ਅਤੇ ਜੋ ਇਹਨਾਂ ਨੇ ਅੱਜ ਤੱਕ ਨਹੀਂ ਸੀ ਖਾਧਾ ਜੀ ਸੈਣਾ ਨੇ ਨਾ ਰਾਜੇ ਨੇ, ਉਹ ਕੁਝ ਮਿਲ ਗਿਆ। ਇਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਇੰਨਾ ਇੰਤਜ਼ਾਮ ਤਾਂ ਮੈਂ ਰਾਜਾ ਵੀ ਨਹੀਂ ਕਰ ਸਕਦਾ, ਅਤੇ ਇਹਨੇ ਕਿੱਥੋਂ ਕਰ ਲਿਆ ਜੰਗਲ ਵਿੱਚ ਰਹਿ ਕੇ, ਇਹ ਕਿੱਥੋਂ ਕੱਢ ਕੱਢ ਲਈ ਆਉਂਦਾ ਹੈ ਮੇਰਾ ਸਾਂਢੂ। ਫਿਰ ਉੱਠ ਕੇ ਛਕ ਛਕਾ ਕੇ ਅਤੇ ਐਵੇਂ ਦਰਵਾਜ਼ੇ 'ਚ ਦੇਖਦਾ ਦੇਖਦਾ ਉਹ ਕਾਮ ਧੇਨ ਜਿੱਥੇ ਗਊ ਸੀ ਉੱਥੇ ਜਾ ਵੱਜਾ। ਉੱਥੇ ਵੇਖ ਕੇ ਕਹਿਣ ਲੱਗਾ ਵੀ ਆ ਗਈ ਹੈ ਜਮਦਗਨ। ਜਮਦਗਨ ਰਿਖੀ ਜੀ ਕਹਿਣ ਲੱਗੇ ਵੀ ਇਹ ਤਾਂ ਪਰਮੇਸ਼ਰ ਨੇ ਇੱਕ ਕਾਮ ਧੇਨ ਗਊ ਹੈ ਸਵਰਗ ਦੀ, ਰਿਖੀਆਂ ਮੁਨੀਆਂ ਰੱਬ ਦੇ ਪਿਆਰਿਆਂ ਵਾਸਤੇ ਨਿਯਤ ਕੀਤੀ ਹੈ ਵੀ ਜ਼ਰੂਰਤ ਪਵੇ ਤਾਂ ਇਹ ਤੋਂ ਆਪਣੀ ਲੋੜ ਪੂਰੀ ਕਰ ਲੈਣ। ਇਹ ਵੇਖ ਕੇ ਬੇਈਮਾਨ ਹੋ ਗਿਆ, ਕਹਿਣ ਲੱਗਾ ਵੀ ਵੇਖੋ ਰਿਖੀ ਤਾਂ ਐਵੇਂ ਤਿਆਗੀ ਬਰਾਗੀ ਰਹਿੰਦੇ ਆ, ਮੇਰੇ ਵਰਗੇ ਰਾਜੇ ਨੂੰ ਲੋੜ ਪੈਂਦੀ ਰਹਿੰਦੀ ਹੈ ਜੀ, ਕਿਉਂਕਿ ਮੇਰੇ ਨਾਲ ਫੌਜਾਂ ਹੁੰਦੀਆਂ, ਐਡੀ ਇੰਨੀ ਛੇਤੀ ਜਿਹੜਾ ਭੋਜਨ ਪ੍ਰਸ਼ਾਦ ਦਾ ਇੰਤਜ਼ਾਮ ਨਹੀਂ ਹੁੰਦੇ, ਇਸ ਕਰਕੇ ਜਿਹੜੀ ਗਾਂ ਹੈ ਨਾ ਕਾਮ ਤਿੰਨ ਮੇਰੇ ਯੋਗ ਹੈ, ਰਾਜਿਆਂ ਦੇ ਯੋਗ ਹੈ, ਤੁਹਾਡੇ ਵਰਗਿਆਂ ਦੇ ਨਹੀਂ। ਪਰ ਉਹ ਜੋ ਸਨ ਜਮਦਗਨ ਰਿਖੀ ਕਹਿੰਦੇ ਵੀ ਨਹੀਂ, ਇਹ ਤਾਂ ਪਰਮੇਸ਼ੁਰ ਦੀ ਦਾਤ ਹੈ, ਰਿਖੀਆਂ ਮੁਨੀਆਂ ਵਾਸਤੇ ਤੈਨੂੰ ਕਿਵੇਂ ਦਿੱਤੀ ਜਾਏ ਇਹ। ਪਰ ਬੇਈਮਾਨ ਹੋ ਗਿਆ, ਹਟਿਆ ਨਹੀਂ, ਕਹਿੰਦਾ ਵੀ ਮੈਂ ਤਾਂ ਲਊਂ ਹੀ ਲਊਂਗਾ। ਉਸ ਵੇਲੇ ਜਮਦਗਨ ਰਿਖੀ ਨੇ ਜਿਹੜੀ ਆਪਣੀ ਅਗੰਮੀ ਸ਼ਕਤੀ ਨਾਲ ਕਾਮ ਧੇਨ ਗਊ ਨੂੰ ਇਸ਼ਾਰਾ ਕਰ ਦਿੱਤਾ ਵੀ ਤੂੰ ਹੁਣ ਸਵਰਗ ਨੂੰ ਚਲੀ ਜਾ, ਉੱਡ ਜਾ, ਇਹਨੇ ਨਹੀਂ ਹੁਣ ਆਪਣੀ ਜ਼ਬਾਨ ਤੋਂ ਅਟਕਣਾ। ਜਦੋਂ ਕਾਮ ਧੇਨ ਗਊ ਤਾਂ ਵੱਲ ਉੱਡੀ ਹੈ, ਉਸ ਵੇਲੇ ਇਹਨੂੰ ਬੜਾ ਗੁੱਸਾ ਆਇਆ ਵੀ ਇਹ ਕਿਹਨੇ ਕੀਤਾ। ਸੰਸਰ ਬਾਹੂ ਨੇ ਉਸ ਵੇਲੇ ਤੀਰ ਛੱਡੇ, ਜਦੋਂ ਤੀਰ ਛੱਡੇ ਹੈ ਕਾਮ ਧੇਨ ਗਊ ਦੇ ਖੁਰ ਵਿੱਚ ਜਾ ਕੇ ਇੱਕ ਤੀਰ ਵੱਜਾ, ਉਹ ਤੀਰ ਦੇ ਉੱਪਰੋਂ ਜਿਹੜਾ ਫਿਰ ਜਦੋਂ ਬੋਟੀਆਂ ਖੂਨ ਦੀਆਂ ਡਿੱਗੀਆਂ ਉਹ ਤੋਂ ਲਸਣ ਪੈਦਾ ਹੋਇਆ, ਜਿਹੜਾ ਦੂਸਰਾ ਤੀਰ ਕੰਨ ਵਿੱਚ ਜਾ ਕੇ ਵੱਜਾ, ਜਿਹੜਾ ਕੰਨ ਵਿੱਚ ਖੂਨ ਥੱਲੇ ਡਿੱਗਾ ਉਹ ਤੋਂ ਤੰਬਾਕੂ ਦੀ ਬੂਟੀ ਪੈਦਾ ਹੋਈ, ਜਿਹੜਾ ਤੰਬਾਕੂ ਨੇ ਲੋਕਾਂ ਦਾ ਸੱਤਿਆਨਾਸ਼ ਕੀਤਾ ਹੋਇਆ ਹੁਣ। ਅਤੇ ਫਿਰ ਜਦੋਂ ਤੰਬਾਕੂ ਉੱਥੋਂ ਪੈਦਾ ਹੋਇਆ ਤਾਂ ਹੀ ਜਿਹੜਾ ਸਨਾਤਨ ਮਤ ਦੇ ਕਈ ਮੰਦਰ ਸਥਾਨ ਵਿਦਿਆਤਮ ਮੰਦਰ ਹੈ, ਹੋਰ ਵੀ ਕਈ ਮੰਦਰ ਹੈਗੇ ਆ, ਉੱਥੇ ਬਿਲਕੁਲ ਨਹੀਂ ਦਸਣ ਨਹੀਂ ਵਰਤਦੇ ਅਤੇ ਤੰਬਾਕੂ ਦੇ ਨੇੜੇ ਤੇੜੇ ਨਹੀਂ ਜਾਂਦੇ, ਖਾਸ ਕਰਕੇ ਜਿਹੜੇ ਸਨਾਤਨ ਮਤ ਦੇ ਧਾਰਨੀ ਹੈ। ਬਾਕੀ ਹਿੰਦੂਆਂ ਦੀ ਗੱਲ ਨਹੀਂ ਅਸੀਂ ਕੀਤੀ, ਉਹ ਲਸਣ ਵੀ ਗ੍ਰਹਿਣ ਨਹੀਂ ਕਰਦੇ। ਇੱਕ ਦਾਲ ਵੀ ਉਸੇ ਕਹਿੰਦੇ ਗਊ ਦੇ ਖੂਨ ਤੋਂ ਜਿਹੜੀ ਪੈਦਾ ਹੋਈ ਉਹ ਦਾਲ ਵੀ ਨਹੀਂ ਬਣਾਉਣਾ ਕਰਦੇ। ਇਵੇਂ ਉਹ ਗਾਂ ਉੱਡ ਗਈ ਸੀ ਅਤੇ ਜਿਹੜਾ ਇਹ ਉਸ ਵਕਤ ਸਹੰਸਰ ਬਾਹੂ ਨੂੰ ਬੜਾ ਗੁੱਸਾ ਆਇਆ, ਇਹ ਮੇਰੇ ਸਾਂਡੂ ਨੇ ਚੰਗੀ ਨਹੀਂ ਕੀਤੀ ਹੈ, ਇਹਨੇ ਉਸ ਵੇਲੇ ਜਮਦਗਨ ਰਿਹੀ ਦਾ ਵੱਧ ਕਰ ਦਿੱਤਾ, ਇਹਨੂੰ ਮਾਰ ਦਿੱਤਾ। ਜਦੋਂ ਜਮਦਗਨ ਰਿਹੀ ਮਾਰ ਦਿੱਤਾ ਉਸ ਵੇਲੇ ਦੀ ਘਰ ਵਾਲੀ ਜਿਹੜੀ ਰੇਣਕਾ ਉਹ ਬੜੀ ਰੋਈ ਪਿੱਟੀ। ਫਿਰ ਜਿਹੜਾ ਪਰਸਰਾਮ ਇਹਨਾਂ ਦਾ ਪੁੱਤਰ ਤਪ ਕਰਦਾ ਸੀ ਉਹਨੂੰ ਉੱਚੀ ਪੁਕਾਰ ਲਾ ਕੇ ਆਖਿਆ, ਪੁੱਤਰਾ ਇਹਨੇ ਤੇਰੇ ਪਿਓ ਨੂੰ ਮਾਰਿਆ, ਇਹਨੂੰ ਸੋਧਾ ਲਾ, ਹੁਣ ਇਹਦਾ ਵੀ ਕੰਮ ਨਿਬੇੜ। ਫਿਰ ਉਹ ਪਰਸਰਾਮ ਆਇਆ ਸੀ, ਇੱਥੇ ਉਹੀ ਕਥਾ ਇੱਥੇ ਥੋੜ੍ਹੀ ਸੰਖੇਪ ਵਿੱਚ ਹੈ, ਵਿਸਥਾਰ ਨਾਲ ਪੁਰਾਣਾਂ ਵਿੱਚ ਲਿਖੀ ਹੋਈ ਹੈ, ਤਾਂ ਕਰਕੇ ਥੋੜ੍ਹੀ ਕਥਨ ਕੀਤੀ ਹੈ ਵੀ ਕਿਵੇਂ ਉਹ ਕਥਾ ਹੈ। ਕਹਿ ਰਹੇ ਹੈ ਮਹਾਰਾਜ ਵੀ ਸਿਵਰ ਕੀਨ ਸੰਘ ਸੈਨ ਵਿਸਾਲਾ, ਜੋ ਸੰਸਰ ਬਾਹੂ ਸੀ ਇਹਨੇ ਆਪਣੀ ਬਹੁਤੀ ਸੈਨਾ ਨਾਲ ਜਮਦਗਨ ਰਿਹੀ ਦੇ ਆਸ਼ਰਮ ਵਿੱਚ ਆ ਕੇ ਟਿਕਾਣਾ ਕੀਤਾ।
ਰਿਖ ਕੀਨੀ ਨ੍ਰਿਪ ਕੀ ਪਹੁੰਚਾਏ ਪਹੁੰਚਾਈ,
ਜਿਸ ਕਰਕੇ ਰਿਖੀ ਜਮਦਗਨ ਜੀ ਨੇ ਆਪਣੇ ਪਤੀ ਦੇ ਕਹਿਣੇ ਕਰਕੇ ਕਿ ਮੇਰੀ ਤਾਂ ਬਣਾਉਂਦੀ ਪਤੀ ਜੀ, ਹੁਣ ਤੁਹਾਨੂੰ ਸੇਵਾ ਕਰਨੀ ਪੈਣੀ ਹੈ, ਮੇਰੀ ਭੈਣ ਆਈ ਹੈ, ਮੇਰੀ ਭੈਣ ਦਾ ਘਰ ਵਾਲਾ ਰਾਜਾ ਸਹੰਸਰ ਬਾਹੂ ਆਇਆ ਹੈ, ਉਹਦੇ ਆਪਣੀ ਪਤਨੀ ਦੇ ਕਹਿਣੇ ਕਰਕੇ ਰਾਜੇ ਸਹੰਸਰ ਬਾਹੂ ਦੀ ਪ੍ਰਾਹੁਣਾਚਾਰੀ ਚੰਗੀ ਕੀਤੀ, ਭੋਜਨ ਪ੍ਰਸ਼ਾਦਾ ਛਕਾਇਆ ਸੀ।
ਕਾਮ ਧੇਨ ਤਬਲੀਨ ਮੰਗਾਈ,
ਕਾਮ ਧੇਨ ਜਿਹੜੀ ਗਊ ਹੈ ਉਹ ਮੰਗਾ ਲਈ ਇੱਕ ਸਵਰਗ ਤੋਂ,
ਜੋ ਕਿਛ ਚਾਹਾ ਸੋ ਤਿਹ ਤੇ ਪਾਵਾ,
ਜੋ ਕੁਝ ਵੀ ਚਾਹਿਆ ਉਸ ਕਾਮ ਧੇਨ ਗਊ ਤੋਂ ਪਾ ਲਿਆ ਸੀ ਰਿਖੀ ਜੀ ਨੇ, ਅਤੇ ਇਹਨਾਂ ਨੇ ਵੀ ਜੋ ਕੁਝ ਚਾਹਿਆ ਪਦਾਰਥ ਸਭ ਕੁਝ ਇਹਦੀ ਸੈਨਾ ਨੇ ਅਤੇ ਰਾਜੇ ਸਹੰਸਰ ਬਾਹੂ ਨੇ ਪਾਇਆ ਸੀ।
ਅਨੁਸਾਰ ਅਸਨ ਸਭ ਖਾਵਾ,
ਜਿੰਨੇ ਜਿੰਨੀ ਕਿਸੇ ਦੀ ਰੁਚੀ ਸੀ, ਜੀ ਕਰਦਾ ਸੀ ਆਪਣੀ ਰੁਚੀ ਅਨੁਸਾਰ ਹੀ ਮਨ ਭਾਉਂਦਾ ਹੀ ਭੋਜਨ ਸਭ ਨੇ ਛਕਣਾ ਕੀਤਾ।
ਧੇਨ ਪ੍ਰਭਾਵ ਦੇਖ ਤਿਹ ਕਾਲਾ,
ਆਮ ਧੇਨ ਗਊ ਦਾ ਪ੍ਰਭਾਵ ਦੇਖ ਕੇ ਉਸ ਸਮੇਂ,
ਲੇਨ ਕਾਮਨਾ ਕੀਨ ਪਵਾਲਾ,
ਸਹੰਸਰ ਬਾਹੂ ਨੇ ਅੰਦਰ ਆ ਕੇ ਵੇਖਿਆ ਵੀ ਕਿੱਥੋਂ ਇੰਨਾ ਕੁਝ ਆਈ ਜਾਂਦਾ ਹੈ, ਜਿਸ ਕਰਕੇ ਕਾਮ ਧੇਨ ਗਊ ਵੇਖੀ, ਉਹ ਕਾਮ ਧੇਨ ਗਊ ਲੈਣ ਦੀ ਕਾਮਨਾ ਨੇ ਕੀਤੀ ਵੀ ਇਹ ਮੈਂ ਲੈ ਲਵਾਂ ਕਿਉਂਕਿ ਮੈਂ ਰਾਜਾ ਹਾਂ।
ਲੱਖ ਕੋ ਦ੍ਰਿਸ਼ਟ ਤਹ ਸ਼ੇਨ ਮਨ ਰਾਈ,
ਆਪਣੇ ਸਾਂਡੂ ਸਹੰਸਰ ਬਾਹੂ ਦੀ ਇਹ ਖੋਟੀ ਭੈੜੀ ਦ੍ਰਿਸ਼ਟੀ ਵੇਖ ਕੇ ਵੀ ਇਹਨੇ ਨਹੀਂ ਹੁਣ ਹਟਣਾ, ਇਹਦੇ ਗਾਂ ਲੈ ਕੇ ਹੀ ਛੱਡੇਗਾ। ਮੁਨੀਆਂ ਦਾ ਰਾਜਾ ਜਮਦਗਨ ਰਿਹੀ ਜੀ ਨੇ ਉਸ ਵੇਲੇ
ਪਠਨ ਸਵਰਗ ਕੋ ਧੇਨ ਉਡਾਈ,
ਜਿਹੜੀ ਹੈ ਕਾਮ ਧੇਨ ਗਊ ਹੈ ਸਵਰਗ ਨੂੰ ਡਾਉਣ ਵਾਸਤੇ ਭੇਜ ਦਿੱਤੀ ਵੀ ਤੂੰ ਚਲੀ ਜਾ।
ਨ੍ਰਿਪਤ ਕੁਮਤ ਮਨ ਮੈਂ ਇਉਂ ਠਾਨਾ,
ਸਹੰਸਰ ਬਾਹੂ ਨੇ ਖੋਟੀ ਮਤ ਵਿੱਚ ਇਉਂ ਧਾਰਨੀ ਕੀਤੀ ਗੱਲ,
ਮੁਨਿਵਰ ਕੇ ਕੀਨੇ ਹੱਥ ਪ੍ਰਾਨਾ,
ਆ ਵੀ ਮੇਰਾ ਅਪਮਾਨ ਕਰਦਾ ਹੋਏ ਇੱਥੇ ਆਸ਼ਰਮ ਵਿੱਚ ਰਹਿ ਕੇ, ਜਿਸ ਕਰਕੇ ਜਮਦਗਨ ਰਿਹੀ ਦਾ ਵੱਧ ਕਰ ਦਿੱਤਾ, ਪ੍ਰਾਣ ਨਾਸ ਕਰ ਦਿੱਤੇ, ਜਾਨੋ ਮਾਰ ਦਿੱਤਾ।
ਬਤ ਕੋ ਦੇਖ ਰੇਣਕਾ ਨਾਰੀ,
ਜੋ ਰਿਖੀ ਦੀ ਘਰ ਵਾਲੀ ਸੀ ਰੇਣਕਾ ਆਪਣੇ ਪਤੀ ਨੂੰ ਮਰਿਆ ਹੋਇਆ ਦੇਖ ਕੇ
ਬਹੁਤ ਬਿਰਲਾਪਤ ਉੱਚ ਪੁਕਾਰੀ,
ਬਹੁਤ ਬਿਰਲਾਪ ਕੀਤਾ ਰੋਂਦੀ ਪਿੱਟ ਦੀ ਤੇ ਉੱਚੀ ਸਾਰੀ ਪੁਕਾਰੀ,
ਸਪਤ ਤੇ ਹੱਟ ਸਪਤ ਤੇ ਹੱਥੜ ਖਾਨ ਕਰ ਦੇਹੀ,
ਆਪਣੀ ਦੇਹੀ ਉੱਪਰ ਸੱਤ ਤੇ ਹੱਥੜੇ ਨੇ ਮਾਰਨੇ ਕੀਤੇ ਉਸ ਵੇਲੇ, ਸੱਤ ਮੂੰਹ ਦੇ ਮਾਰੀਆਂ 'ਚ ਪੇੜਾਂ, ਸੱਤ ਛਾਤੀ ਦੇ, ਸੱਤ ਪੱਟਾਂ ਦੇ, ਐਵੇਂ ਸੱਤ ਸੱਤ ਮਾਰੇ, ਇੱਕੀ ਵਾਰ ਜਿਹੜੇ ਨੇ ਹੱਥ ਆਪਣੇ ਸਰੀਰ ਉੱਪਰ ਮਾਰੇ, ਸਪਤ ਤੇ ਹੱਥੜ ਸੱਤ ਵਾਰ ਜਿਹੜੇ ਹੱਥ ਮਾਰੇ ਸਰੀਰ 'ਤੇ,
ਸੁੱਤ ਕੋ ਸਿਮਰ ਬੁਲਾਇਓ ਤੇਹੀ,
ਸੁੱਤ ਕੋ ਆਪਣੇ ਪੁੱਤਰ ਨੂੰ ਯਾਦ ਕਰਕੇ ਬੁਲਾਇਆ, ਹੇ ਪੁੱਤਰ ਪਰਸੁਰਾਮ,
ਤਪ ਹਿਤ ਅਪਰ ਜੋ ਥਾਨ ਸਿਧਾਵਾ,
ਉਸ ਵੇਲੇ ਮਰਦਾਨਿਆ ਜੋ ਤਪ ਵਾਸਤੇ ਹੋਰ ਥਾਂ ਦੇ ਉੱਪਰ ਗਿਆ ਹੋਇਆ ਸੀ ਪਰਸੁਰਾਮ,
ਦਰਸ਼ਨ ਮਾਤਾ ਨਿਕਟ ਚਲ ਆਵਾ,
ਬੜੀ ਛੇਤੀ ਆਪਣੀ ਮਾਤਾ ਰੇਣਕਾ ਦੇ ਪੁਕਾਰਨੇ ਕਰਕੇ ਚੱਲ ਕੇ ਆ ਗਿਆ ਤਪ ਛੱਡ ਕੇ।
ਪਿਤ ਕੋ ਮਰਨ ਦੇਖ ਅਕਲਾਇਓ,
ਆਪਣੇ ਪਿਤਾ ਨੂੰ ਮਰਨਾ ਦੇਖ ਕੇ ਪਰਸੁਰਾਮ ਬਹੁਤ ਹੀ ਅਕਲਾਇਆ ਵਿਆਕਲ ਹੋਇਆ ਸੀ।
ਹੋਏ ਕ੍ਰੋਧ ਮੈਂ ਭਜਨ ਅਲਾਇਓ,
ਆਪਣੀ ਮਾਂ ਨੂੰ ਰੋਂਦਿਆਂ ਵੇਖ ਕੇ ਕ੍ਰੋਧ ਵਿੱਚ ਫਿਰ ਬਚਨ ਕਿਹਾ, ਰਿਹਾ।
ਸਨਹ ਮਾਤ ਤਾਂ ਇੱਕੀ ਸਵਾਰ,
ਹੇ ਮੇਰੀ ਮਾਂ ਤੂੰ ਇੱਕੀ ਵਾਰ,
ਪੀਰਾਂ ਦੀ ਤਨ ਹੱਥ ਪਰਹਾਰੇ,
ਤੂੰ ਆਪਣੇ ਸਰੀਰ ਨੂੰ ਪੀੜਾ ਦੁੱਖ ਦਿੱਤੀ ਹੈ, ਸਰੀਰ ਤੇ ਹੱਥ ਮਾਰ ਕੇ ਇੱਕੀ ਵਾਰ, ਸੱਤ ਵਾਰੀ ਮੂੰਹ ਤੇ, ਸੱਤ ਵਾਰੀ ਛਾਤੀ ਤੇ, ਸੱਤ ਵਾਰੀ ਪੱਟਾਂ ਤੇ ਹੱਥ ਮਾਰ ਕੇ ਮਾਤਾ ਤੂੰ ਸ਼ਬਦ ਤੇ ਹੱਥੜ ਮਾਰੇ ਹੈ।
ਸਤ ਪਛਾਣ ਅਬਹਿ ਪ੍ਰਣ ਮੋਰਾ,
ਇਸ ਕਰਕੇ ਮਾਂ ਤੂੰ ਮੇਰਾ ਆਪਣੇ ਪੁੱਤਰ ਦਾ ਵੀ ਪ੍ਰਾਣ ਹੈ ਨਾ ਜਿਹੜਾ ਪ੍ਰਤੱਗਿਆ, ਸੱਤ ਹੀ ਪਛਾਣ ਲਾ ਵੀ ਮੈਂ ਸੱਚ ਹੀ ਕਹਿ ਰਿਹਾ ਅੱਜ।
ਛਤਰੀ ਛੋਡੋ ਨਹਿ ਕਿਤ ਠੋਰਾ,
ਕਿਸੇ ਵੀ ਤੈਨੂੰ ਮੈਂ ਬਚਨ ਦੇਣਾ ਵੀ ਕਿਸੇ ਵੀ ਥਾਂ ਤੇ ਜਿਹੜਾ ਛਤਰੀ ਹੈ ਨਾ ਕੋਈ ਨੀ ਮੈਂ ਛੱਡਾਂਗਾ।
ਇੱਕੀ ਸਵਾਰ ਨਛਤਰੀ ਧਰਨੀ,
ਇਹ ਜਿੰਨੀ ਸਾਰੀ ਧਰਤੀ ਹੈ ਇੱਕ ਹੀ ਵਾਰ ਛਤਰੀਆਂ ਤੋਂ ਬਿਨਾਂ ਹੀ ਕਰ ਦਾਂਗੇ, ਛਤਰੀ ਨਹੀਂ ਕੋਈ ਦਿਖੇਗਾ ਤੈਨੂੰ।
ਅਤ ਸੰਗਰਾਮ ਕਰੋ ਬਲ ਕਰਨੀ,
ਅਤ ਬਹੁਤ ਤਗੜਾ ਹੀ ਯੁੱਧ ਕਰਾਂਗਾ ਮਾਤਾ, ਬਹੁਤਾ ਬਲ ਨੂੰ ਧਾਰਨ ਕਰਕੇ।
ਆਸ ਕਹਿ ਕਰ ਸੰਭਾਰ ਕਠਾਰਾ,
ਇਹ ਭਾਈ ਮਰਦਾਨਾ ਇਸ ਤਰ੍ਹਾਂ ਕਹਿ ਕੇ ਪਰਸ਼ੁਰਾਮ ਨੇ ਜਿਹੜਾ ਕੁਹਾੜਾ ਆਪਣੇ ਹੱਥਾਂ ਵਿੱਚ ਸੰਭਾਲ ਲਿਆ ਸੀ,
ਮਨਹਾ ਵੀਰ ਰਸ ਤਨ ਕੋ ਤਾਰਾ,
ਮਾਨੋ ਕਿ ਜਿਹੜਾ ਵੀਰ ਰਸ ਹੈ ਉਸਨੇ ਪਰਸ਼ੁਰਾਮ ਦਾ ਸਰੀਰ ਧਾਰਨ ਕਰ ਲਿਆ ਸੀ।
ਸ਼ਸਤਰ ਅਸਤਰ ਸਭ ਹੀ ਕਰ ਲੈ ਕੇ,
ਆਪਣੇ ਹੱਥਾਂ ਵਿੱਚ ਸ਼ਸਤਰ ਤੇ ਅਸਤਰ ਸਾਰੇ ਲੈ ਕੇ, ਸ਼ਸਤਰ ਕਿਹਾ ਜਾਂਦਾ ਜਿਵੇਂ ਹੱਥਾਂ ਨਾਲ ਜਿਹੜੇ ਚਲਾਏ ਜਾਣ, ਹੱਥ ਵਿੱਚ ਲੈ ਕੇ ਕਿਰਪਾਨ, ਬਰਸ਼ੀ ਇਤਿਆਦਿਕ, ਜਿਹੜੇ ਦਾਤਰ ਕੁਹਾੜਾ ਆਦਿਕ ਮਾਰੇ ਜਾਣ ਸ਼ਸਤਰ ਹੁੰਦੇ ਆ, ਅਸਤਰ ਹੁੰਦੇ ਜਿਹੜੇ ਹੱਥੋਂ ਛੱਡੇ ਜਾਣ, ਚੱਕਰ ਤੀਰ ਕਮਾਣ ਜੇ ਗੋਲੀ ਛੱਡ ਦੇਈਦੀ ਹੈ, ਇਹ ਅਸਤਰ ਹੁੰਦੇ ਆ। ਇਵੇਂ ਸ਼ਸਤਰ ਦੇ ਅਸਤਰ ਸਾਰੇ ਲੈ ਕੇ
ਅਰਜਨ ਕੇ ਤਬ ਸਨਮੁਖ ਹੋਇਆ ਕਾ,
ਇਹ ਸੰਸਰ ਬਾਹੂ ਦਾ ਦੂਸਰਾ ਉਪਨਾਮ ਸੀ ਅਰਜਨ। ਇਵੇਂ ਸੰਸਰ ਬਾਹੂ ਦੇ ਸਾਹਮਣੇ ਤਦੋਂ ਲੈ ਕੇ ਸ਼ਸਤਰ ਅਸਤਰ ਪਰਸ਼ੁਰਾਮ ਨੇ
ਦਾਰੁਨ ਬਹੁ ਸੰਗਰਾਮ ਮਚਾਵਾ,
ਬਹੁਤ ਜਿਹੜਾ ਭਿਆਨਕ ਹੈ ਅਤ ਦੇ ਯੁੱਧ ਮਚਾਇਆ,
ਮਹਾ ਸਾਰ ਸੰਸਾਰ ਵਜਾਵਾ,
ਉੱਥੇ ਸ਼ਸਤਰ ਤੇ ਸ਼ਸਤਰ ਬਹੁਤੇ ਵਜਾਏ, ਲੋਹੇ ਨਾਲ ਲੋਹਾ ਵਜਾਇਆ ਹੈ।
ਹੱਥ ਕੁਠਾਰ ਸੰਭਾਰ ਸੋ ਜੋਰਾ,
ਇਹ ਭਾਈ ਮਰਦਾਨਾ ਪਰਸ਼ੁਰਾਮ ਨੇ ਆਪਣੇ ਹੱਥਾਂ ਦੇ ਵਿੱਚ ਬੜੇ ਜ਼ੋਰ ਨਾਲ ਕੁਹਾੜਾ ਸੰਭਾਲ ਕੇ,
ਕ੍ਰੋਧ ਜੁੱਧ ਅਵਰਦਤ ਘੋਰਾ,
ਬੜਾ ਹੀ ਕ੍ਰੋਧ ਕਰਕੇ ਬੜਾ ਭਿਆਨਕ ਯੁੱਧ ਵਿੱਚ ਜੁੱਟ ਪਿਆ ਸੀ।
ਭੁਜ ਹਜ਼ਾਰ ਤਿਹ ਕਾਠ ਉਤਾਰੀ,
ਪਰਸ਼ੁਰਾਮ ਦੇ ਇੰਨਾ ਗੁੱਸਾ ਸੀ ਵੀ ਜਿਸ ਕਰਕੇ ਸਹੰਸਰ ਬਾਹੂ ਦੀਆਂ ਜਿਹੜੀਆਂ ਹਜ਼ਾਰ ਬਾਹਾਂ ਕੁਹਾੜੇ ਮਾਰ ਮਾਰ ਕੇ ਸਾਰੀਆਂ ਲਾ ਦਿੱਤੀਆਂ।
ਗਿਰਿਆ ਮ੍ਰਿਤਕ ਹੋਇਆ ਭੂਮ ਮਜਾਰੀ,
ਜਿਸ ਕਰਕੇ ਸਹੰਸਰ ਬਾਹੂ ਛਤਰੀ ਧਰਤੀ ਵਿੱਚ ਜਿਹੜਾ ਮੌਤ ਮ੍ਰਿਤਯੂ ਹੋ ਕੇ ਡਿੱਗਿਆ ਸੀ।
ਸਰਬ ਧਰਾਮ ਹੈ ਤਿਹ ਸ਼ਨ ਰਾਮ,
ਸਾਰੀ ਧਰਤੀ ਵਿੱਚ ਉਸ ਵੇਲੇ ਪਰਸ਼ੁਰਾਮ ਨੇ
ਛਤਰੀ ਕੋ ਨਹਿ ਛੋਡਿਓ ਨਾਮ,
ਮਰਦਾਨਿਆ ਕਿ ਜਿਹਦਾ ਨਾਮ ਛਤਰੀ ਹੈ, ਜਿਹੜਾ ਕਹਿੰਦਾ ਸੀ ਨਾ ਮੈਂ ਛਤਰੀ ਕੋਈ ਨਹੀਂ ਛੱਡਿਆ ਸਭ ਮੇਟ ਦਿੱਤੇ, ਭਾਵ ਪਰਸ਼ੁਰਾਮ ਜੀ ਇੱਕ ਬੱਚੇ ਨਹੀਂ ਸੀ ਮਾਰਦੇ ਅਤੇ ਇਸਤਰੀਆਂ, ਬਾਕੀ ਬੁੱਢੇ ਜਵਾਨ ਕੋਈ ਨਹੀਂ ਸੀ ਛੱਡਿਆ ਛਤਰੀ।
ਬੀਨ ਬੀਨ ਤਿੰਨ ਕੁਲ ਕਰ ਹਰਨੀ,
ਬੀਨ ਬੀਨ ਚੁਣ ਚੁਣ ਕੇ ਇਹਨੇ ਸਾਰੇ ਛਤਰੀਆਂ ਦੀ ਜਿਹੜੀ ਕੁਲ ਹੈ ਨਾਸ ਕਰ ਦਿੱਤੀ ਸੀ।
ਦਈ ਦਈ ਦਿਜਨ ਕੋ ਸਗਰੀ ਧਰਨੀ,
ਬ੍ਰਾਹਮਣਾਂ ਨੂੰ ਸਾਰੀ ਜਿਹੜੀ ਧਰਤੀ ਹੈ ਉਹ ਦਿੱਤੀ ਸੀ।
ਗਮਨਿਓ ਆਪ ਵਿਪਨ ਤਪ ਕਰਨਾ,
ਆਪ ਬ੍ਰਾਹਮਣਾਂ ਨੂੰ ਧਰਤੀ ਦਾ ਰਾਜ ਭਾਗ ਦੇ ਕੇ ਛਤਰੀ ਮਾਰ ਕੇ ਤੇ ਪਰਸ਼ੁਰਾਮ ਜੰਗਲ ਵਿੱਚ ਤਪ ਕਰਨ ਚਲਿਆ ਗਿਆ।
ਰਹਿਓ ਬੈਠ ਕਰ ਦੁਸ਼ਟ ਵਿਦਾਰਨਾ,
ਦੁਸ਼ਟਾਂ ਨੂੰ ਨਾਸ ਕਰਨ ਵਾਸਤੇ ਤਪ ਕਰਨ ਲਈ ਫਿਰ ਬੈਠ ਰਿਹਾ ਵੀ ਫਿਰ ਨਿਬੇੜਾਂਗਾ ਹੋਣਗੇ ਤੇ।
ਛਤਰੀ ਬਦੇ ਬਹੁਤ ਜਬ ਕੋਟੀ,
ਜਦੋਂ ਕੁਝ ਸਮੇਂ ਬਾਅਦ ਬਹੁਤ ਕਰੋੜਾਂ ਹੀ ਛਤਰੀ ਫੇਰ ਵਧੇ,
ਧਰਾ ਦਿਜਨ ਤੇ ਲੀਨ ਕਸੋਟੀ,
ਜਿਹੜੀ ਧਰਤੀ ਹੈ ਬ੍ਰਾਹਮਣਾਂ ਤੋਂ ਉਹਨਾਂ ਨੇ ਛਤਰੀਆਂ ਨੇ ਫੇਰ ਖੋਲ ਲਈ ਆਪਣੀ ਆਕੜ ਨਾਲ। ਇੱਧਰ ਪਰਸ਼ੁਰਾਮ ਨੂੰ ਪਤਾ ਲੱਗ ਗਿਆ, ਇਹਨੇ ਜੰਗਲ ਵਿੱਚੋਂ ਆ ਕੇ ਫੇਰ ਯੁੱਧ ਮਚਾ ਦਿੱਤਾ ਕੁਹਾੜਾ ਲੈ ਕੇ।
ਛਤਰੀ ਇੱਕ ਰਹਿਣ ਨਾ ਪਾਵਾ,
ਇੱਕ ਵੀ ਛਤਰੀ ਜਿਹੜਾ ਫੇਰ ਨਹੀਂ ਰਹਿਣਾ ਪਾਇਆ, ਨਾ ਬੁੱਢਾ ਛੱਡਿਆ ਨਾ ਜਵਾਨ ਛੱਡਿਆ ਪਰਸ਼ੁਰਾਮ ਨੇ।
ਜੀਤ ਧਰਾ ਵਿਪਰਨ ਕੋ ਦੀਨੀ,
ਜਿਹੜੀ ਜਿੱਤ ਕੇ ਧਰਤੀ ਸਾਰੀ ਅਤੇ ਬ੍ਰਾਹਮਣਾਂ ਨੂੰ ਨੇ ਫਿਰ ਦੇ ਦਿੱਤੀ ਪਰਸ਼ੁਰਾਮ ਨੇ, ਕਿਉਂਕਿ ਪਰਸ਼ੁਰਾਮ ਵੀ ਬ੍ਰਾਹਮਣ ਸੀ।
ਛਤਰੀ ਵਧੇ ਸ਼ੀਨ ਪੁਨਲੀਨੀ,
ਛਤਰੀ ਜਿਹੜੇ ਹੈ ਉਹ ਬੜੇ ਵਧੇ ਹੈ ਫਿਰ, ਅਤੇ ਉਹਨਾਂ ਨੇ ਧਰਤੀ ਜਿਹੜੀ ਫਿਰ ਬ੍ਰਾਹਮਣਾਂ ਕੋ ਖੋ ਲਈ।
ਪਰਸ਼ੁਰਾਮ ਮਾਰੇ ਤਬ ਆਈ,
ਉਦੋਂ ਪਰਸ਼ੁਰਾਮ ਨੂੰ ਫਿਰ ਪਤਾ ਲੱਗਾ ਇਹਨੇ ਫਿਰ ਆ ਕੇ ਬ੍ਰਾਹਮਣ ਬੜੇ ਮਾਰੇ।
ਧਰਨੀ ਸਕਲ ਦਿਜਨ ਪੁਨ ਪਾਈ,
ਤਦੋਂ ਪਰਸ਼ੁਰਾਮ ਮਾਰੇ ਤਬ ਆਈ, ਪਰਸ਼ੁਰਾਮ ਬ੍ਰਾਹਮਣ ਨੇ ਆ ਕੇ ਫਿਰ ਛਤਰੀ ਬੜੇ ਮਾਰੇ, ਧਰਤੀ ਸਾਰੀ ਬ੍ਰਾਹਮਣਾਂ ਨੂੰ ਫਿਰ ਦੇ ਦਿੱਤੀ, ਬ੍ਰਾਹਮਣਾਂ ਨੇ ਪਾ ਲਈ ਰਾਜ ਭਾਗ।
ਧਰਨੀ ਸਕਲ ਦਿਜਨ ਪੁਨ ਪਾਈ,
ਸਾਰੀ ਧਰਤੀ ਜਿਹੜੀ ਬ੍ਰਾਹਮਣਾਂ ਨੇ ਪਾਈ ਹੈ ਬਾਅਦ ਵਿੱਚ ਫਿਰ।
ਇਸ ਬਿਧ ਇੱਕੀਸ ਵਾਰ ਸੰਘਾਰੇ,
ਮਰਦਾਨਾ ਇਸ ਤਰ੍ਹਾਂ ਨਾਲ 21 ਵਾਰ ਪਰਸ਼ੁਰਾਮ ਨੇ ਜਿਹੜੇ ਛਤਰੀ ਮਾਰੇ ਸੰਘਾਰੇ।
ਦਈ ਦਿਜਨ ਕੋ ਬਾਰੰਬਾਰੇ,
ਬ੍ਰਾਹਮਣਾਂ ਨੂੰ ਬਾਰ ਬਾਰ ਭਾਗ 21 ਵਾਰ ਧਰਤੀ ਦਾ ਰਾਜ ਭਾਗ ਦਿੱਤਾ ਸੀ।
ਰਘਪਤ ਸੰਗ ਭਿੜਿਓ
ਇੱਕ ਸਮੇਂ ਦੀ ਗੱਲ ਹੈ ਵੀ ਜੋ ਰਾਮ ਚੰਦਰ ਜੀ ਹੈ ਉਹਨਾਂ ਨਾਲ ਇਹ ਭਿੜ ਪਿਆ, ਲੜ ਪਿਆ, ਪੰਗਾ ਪੈ ਗਿਆ। ਉਸ ਵੇਲੇ ਪਰਸ਼ੁਰਾਮ ਦਾ ਜਿਹੜਾ ਬਹੁਤਾ ਬਲ ਸੀ ਨਾ ਸਭ ਨਾਸ ਹੋ ਗਿਆ ਸੀ, ਅਤੇ ਇਹ ਮਹਾਂਭਾਰਤ ਵਿੱਚ ਕਥਾ ਆਉਂਦੀ ਜਿਵੇਂ ਵੀ ਰਾਮ ਚੰਦਰ ਜੀ ਜਿਹੜੇ ਪਰਸ਼ੁਰਾਮ ਦੇ ਨਾਲ ਮਿਲੇ ਸਨ ਅਤੇ ਉਹਨਾਂ ਨੇ ਇਹਨੂੰ ਮਾਰ ਕੇ ਬੇਹੋਸ਼ ਕਰ ਦਿੱਤਾ ਸੀ। ਫਿਰ ਰਮਾਇਣ ਵਿੱਚ ਕਥਾ ਐਵੇਂ ਆਉਂਦੀ ਹੈ ਵੀ ਇਹ ਜੋ ਪਰਸ਼ੁਰਾਮ ਸੀ ਇਹ ਸਾਧ ਸੰਗਤ ਜੀ ਸ਼ਿਵਜੀ ਦਾ ਪਾਸ਼ਕ ਸੀ, ਅਤੇ ਜਦੋਂ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਜੰਗਲ ਵਿੱਚ ਕੱਟ ਰਹੇ ਸਨ ਅਤੇ ਇਹਨਾਂ ਦਾ ਮੇਲ ਹੋ ਗਿਆ, ਇਹ ਕਹਿਣ ਲੱਗਾ ਪਰਸ਼ੁਰਾਮ ਵੀ ਰਾਮ ਚੰਦਰ ਜੀ ਤੁਸੀਂ ਛਤਰੀ ਹੋ ਅਤੇ ਤੁਹਾਨੂੰ ਪਤਾ ਹੈ ਕਿ ਤੁਸਾਂ ਨੇ ਜਦੋਂ ਸੀਤਾ ਨੂੰ ਵਰਨਾ ਸੀ ਅਤੇ ਮੇਰੇ ਗੁਰੂ ਸ਼ਿਵ ਜੀ ਦਾ ਜਿਹੜਾ ਧਨਖ ਬਾਣ ਉਹ ਤੁਸਾਂ ਨੇ ਤੋੜਿਆ ਹੈ, ਉਹ ਜੋ ਧਨਖ ਤੁਸਾਂ ਨੇ ਤੋੜਿਆ ਹੈ ਅਤੇ ਉਹਦਾ ਮੈਂ ਬਦਲਾ ਲੈਣਾ ਤੁਹਾਡੇ ਕੋਲ, ਹੁਣ ਮੈਂ ਤੁਹਾਨੂੰ ਮਾਰੂੰਗਾ। ਰਾਮ ਚੰਦਰ ਜੀ ਕਹਿਣ ਲੱਗੇ ਵੀ ਵੇਖ ਬ੍ਰਾਹਮਣ ਪਰਸ਼ੁਰਾਮ, ਉਹ ਮੈਂ ਆਪ ਕੋਈ ਥੋੜ੍ਹੀ ਤੋੜਿਆ ਹੈ, ਉਹ ਤਾਂ ਸ਼ਰਤ ਰੱਖੀ ਸੀ ਮਿਥਲਾਪੁਰੀ ਦੇ ਰਾਜੇ ਜਨਕ ਨੇ ਵੀ ਜਿਹੜਾ ਇਸ ਧਨਖ 'ਤੇ ਚਿੱਲੇ 'ਤੇ ਚਿੱਲਾ ਚਾੜ ਦਏਗਾ ਅਤੇ ਉਹਦੇ ਨਾਲ ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਦਿਆਂਗਾ। ਮੇਰੇ ਗੁਰੂ ਵਸ਼ਿਸ਼ਟ ਨੇ ਮੈਨੂੰ ਕਿਹਾ ਅਤੇ ਮੈਂ ਅੱਗੇ ਹੋ ਕੇ ਚਿੱਲਾ ਚਾੜਿਆ ਜਿਸ ਕਰਕੇ ਪੁਰਾਣਾ ਸੀ ਤੋ ਟੁੱਟ ਗਿਆ, ਇਹਦੇ ਵਿੱਚ ਮੇਰੀ ਕੀ ਗਲਤੀ ਹੈ। ਇਹ ਕਹਿਣ ਲੱਗਾ ਨਹੀਂ ਨਹੀਂ, ਤੁਸਾਂ ਨੇ ਮੇਰੇ ਗੁਰੂ ਦੇ ਬਾਣ ਧਨਖ ਦੀ ਵਿਧ ਵੀ ਕੀਤੀ ਹੈ, ਮੇਰੀ ਵਿਧ ਵੀ ਵਿੱਚੇ ਹੀ ਹੋ ਗਈ ਆਪਣੇ ਆਪ ਹੀ, ਮੈਂ ਬਦਲਾ ਲਵਾਂਗਾ। ਉਹ ਕਹਿਣ ਲੱਗੇ ਵੀ ਛੱਡ ਪਰਸ਼ੁਰਾਮ, ਜੋ ਹੋ ਗਿਆ ਸੋ ਹੋ ਗਿਆ, ਹੁਣ ਕਿਉਂ ਇਵੇਂ ਇਸ ਤਰ੍ਹਾਂ ਕਰਦਾ। ਇਹ ਕਹਿੰਦਾ ਵੀ ਮੈਂ ਛਤਰੀ ਤਾਂ ਕੋਈ ਛੱਡਣਾ ਨਹੀਂ ਹੈ ਅਤੇ ਮੇਰਾ ਪੁਰਾਣੀ ਹੈ, ਬਾਕੀ ਤੁਸੀਂ ਜੇ ਆਪਣੇ ਆਪ ਨੂੰ ਬਹੁਤੇ ਬੜੀ ਮੰਨਦੇ ਹੋ, ਮੇਰਾ ਵੈਸ਼ਨਵ ਧਨਖ ਆ, ਇਹਦੇ 'ਤੇ ਚਿੱਲਾ ਚਾੜ ਕੇ ਦਿਖਾਓ ਮੈਨੂੰ, ਇਹਨੂੰ ਚਿੱਲੇ 'ਤੇ ਚਾੜ ਕੇ ਦਿਖਾਓ। ਰਾਮ ਚੰਦਰ ਜੀ ਕਹਿਣ ਲੱਗੇ ਵੀ ਇਹ ਕਿਹੜੀ ਗੱਲ ਹੈ, ਚੜ੍ਹਾ ਦਿੰਦੇ ਹਾਂ। ਫਿਰ ਇਹਦਾ ਬਾਣ ਵੈਸ਼ਨਵ ਬਾਣ ਧਨਖ ਲੈ ਕੇ ਅਤੇ ਉਹਦੇ ਉੱਪਰ ਉਹਨਾਂ ਨੇ ਬੜੀ ਨਿਰਯਤਨ ਹੀ ਚਿੱਲਾ ਚਾੜ ਦਿੱਤਾ। ਫਿਰ ਕਹਿਣ ਲੱਗੇ ਵੀ ਦੱਸ ਹੁਣ ਚਿੱਲਾ ਚਾੜ ਦਿੱਤਾ, ਪਹਿਲਾਂ ਤੇਰੇ ਮਾਰੀਏ ਤੀਰ ਕੇ ਹੋਰ ਕਿੱਥੇ ਮਾਰੀਏ। ਫਿਰ ਇਹਨੇ ਆਪਣੀ ਹਾਰ ਮੰਨੀ ਪਰਸ਼ੁਰਾਮ ਨੇ, ਅਤੇ ਉਸ ਵੇਲੇ ਕਹਿੰਦੇ ਵੀ ਤੂੰ ਇਹੋ ਜਿਹੀ ਗੱਲਾਂ ਕਰਦਾ ਪਰਸ਼ੁਰਾਮ, ਲੈ ਤੇਰੇ ਜਿਹੜੇ ਆ ਤੀਰ ਚਾੜ ਕੇ ਨਾ ਹੁਣ ਚੇਲੇ 'ਤੇ ਚਾੜਦੇ ਲਾਏ, ਚੇਲੇ 'ਤੇ ਚਾੜਦੇ ਲਿਆਈ ਆ ਤੀਰ ਬਾਣ 'ਤੇ ਨਿਸਫਲ ਨਹੀਂ ਤੀਰ ਜਾਣ ਦੇਣਾ ਅਤੇ ਇਹ ਤੀਰ ਅਸੀਂ ਛੱਡਣ ਲੱਗੇ ਹਾਂ। ਤੇਰੇ ਇਸ ਲੋਕ ਦੇ ਵੀ ਸੁੱਖ ਅਤੇ ਪਰਲੋਕ ਦੇ ਸੁੱਖ ਵੀ ਤੇਰੇ ਚਲੇ ਜਾਣਗੇ ਨਾਲ ਹੀ ਤੀਰ ਦੇ, ਜਿੰਨਾ ਮਰਜ਼ੀ ਤਪ ਕਰੀ ਜਾ, ਹੁਣ ਤੂੰ ਰੋਏਗਾ ਨਹੀਂ। फिर ये परशुराम के जेड़े चरणों पर रामचंद्र जी ने हाथ लाया, जो हाथ लाया तो यदि सारी शक्ति खिंच ली, यदि जो शक्ति खिंची गई फिर परशुराम जेड़ा खाली हो गया बिल्कुल ही, जिमें आप बच्चे काने के नाल तूती जी बना के पानी खिंच लेंगे तू, इवें सारी की शक्ति खिंच ली, फिर ये बिल्कुल जमा ही खाली हो गया परशुराम। ये अवतार सी समय का परशुराम, वो मत्स जड़ा पुराण है मत्स्य पुराण, उहदे विच परशुराम नूं जिहड़ा छेवां विष्णु भगवान का अवतार मन्निया है, तो जो भागवत अनुसार सोलह अवतार मन्निया है। इवें परशुराम विच शक्ति सी चार कला संपन्न सी, शक्ति दे दो तप करके आईया हुई, इवें छे कला संपन्न सी परशुराम, सारी शक्ति चली गई। फिर जो ये घर वापस गया तो खाली हो गया शक्तियां, तो घर जाके बड़ा रोया परशुराम, कहता मना तू कानू पंगा लेना सी रामचंद्र जी ने, हुण खाली हो के बह गया, हरे गयो ते ओज बिसाला। इत्थे कथा आ रही भी उस समय इहदा जिहड़ा बहुता बल सी परशुराम दा नाश हो गया सी, जदों एक समय रामचंद्र जी नाल भिड़िया सी पंगा लै लिया सी।
लज्जित होए सदन मह आयो,
बड़ा शर्मिंदा हो के घर विच आया है परशुराम।
सोरोबत बल सकल हरायो,
सारा जेड़ा अपना बल हरा के शक्ति खिचवा के बड़ा रोंदा सी।
जाचत दिज देखत जग माही,
फिर इवें भी बड़ा रोंदा सी भी संसार विच ब्राह्मणा नूं मंगदिआं दे के भी एक ही वार मैं छत्री मारे हैं, तो समंत साध संग जी एक इन्हें जी सहुं खाधी सी ना भी मैं छत्रियां नूं मार के ते उन्हां दे खून विच नहावांगा, जिस करके इन्हें समंत पंचक नामक जिहड़े पंज वड्डे ताल बनाए हुए सी उन्हां विच खून छत्रियां ते भर के उहदे विच इशनान करदा सी परशुराम, ते जिस करके फिर ये अपनी शक्ति खिचवा के बड़ा रोया, ब्राह्मणा नूं वेख के भी बड़ा रोया संसार विच मंगदिआं नूं भी इन्हां वास्ते मैं एक ही वार जिहड़े छत्री मारे आ इन्हां नूं राज दित्ता, ये फिर खाली दे खाली रह गए हैं। आ कदी किसी नूं कहिंदे राहू के तू चढ़ गया तैनूं, किसी नूं साल सती चढ़ गई है, तुसीं हवन कराओ वेद मंत्र पढ़वाओ जग करवाओ, तो ये वेख के बड़ा रोया सी भी मंगदे ही आ हजे भी, बड़ा ही अफसोस करता सी परशुराम।
रोए बसूरत सुख तह नाही,
मरदानिया उस परशुराम ने जिन्हें एक ही बार छत्री मार के ब्राह्मणा नूं राज भाग दिता, छे कला संपन्न सी उस परशुराम नूं भी सुख नहीं है, तो ब्राह्मणा नूं वेख वेख के रोंदा झूरदा सी भी ये दिन सखणे रह गए, ए मंगते ही है हजे भी खाली रह गए, मंगते ही फिरते है।
आज नृप इंद मती ब्रह भारी,
इसे तरह जो बचन आया है भी गुरु महाराज ने बचन उचारिया भी अजय सो रोवे भीख्या खाए, उहदी कथा हुण चल रही है बचन दी एक तुक दी, कि जो राजा सी अज राजा ये दशरथ दा पिता सी, श्री रामचंद्र जी दा दादा सी अज राजा इंदमती इहदी घरवाली उहदे विछोड़े विच बड़ा भारी रोया, वो इवें कथा आउंदी है कि अज राजा एक समय शिकार खेडण गया, उत्थे दे मन विच इह गल आई भी मेरी घरवाली बड़ी पति परता धर्म वाली मैनू बड़ा प्रेम करदी है, चलो अज जी प्रीख्या ही लै ली है किन्ना क मैनू प्रेम करती है। उस वेले अज राजे ने शिकार खेड के ते उस शिकार दे जिहड़ा खून सी ना खून नाल अपना सारा पोशाका जिहड़ा गड़ुचू कर लिया, खून नाल भिओ के अपना पोशाका अपने एक नौकर नूं दे दिता भी मेरी घरवाली नूं दे देना, उहनूं कहना भी तेरे पति राजे नूं शेर ने मार के खा लिया है, आपदा पोशाका वेख ला। उन्हें उस तरह ही किया पोशाका लैके घरवाली जो इंदूमती सी ते उहदे कोल आ गया, कहिंदे भी राजा में चढ़ाई कर गया है शेर ने उन्हूं खा लिया है। इहदी घरवाली बड़ी पतिवरता धर्म वाली सी इंदूमती, वह वेंदी रही चंगी तरह पोशाका ਜਦੋਂ ਪਛਾਕਾ ਵੇਖਿਆ ਵੀ ਤਾਂ ਮੇਰੇ ਪਤੀ ਰਾਜੇ ਅੱਜ ਦਾ ਹੀ ਹੈ, ਉਸ ਵੇਲੇ ਇਹ ਵਿਛੋੜਾ ਝੱਲਣਾ ਸਕੀ ਅਤੇ ਸਾਧ ਸੰਗਤ ਜੀ ਵਿਛੋੜੇ ਵਿੱਚ ਹੀ ਉਹਨੇ ਆਪਣੇ ਪ੍ਰਾਣ ਦੇ ਦਿੱਤੇ, ਉਹ ਮਰ ਗਈ। ਇਹ ਅੱਜ ਰਾਜਾ ਅਗਲੇ ਦਿਨ ਵਿਛਕਾਰ ਤੋਂ ਵਾਪਸ ਆਇਆ, ਵਾਪਸ ਆ ਕੇ ਜਦੋਂ ਵੇਖਿਆ ਵੀ ਘਰਵਾਲੀ ਮੇਰੀ ਮਰ ਗਈ ਹੈ, ਇਹਦੇ ਕੋਈ ਝੱਲਿਆ ਨਾ ਗਿਆ, ਬੜਾ ਇਹ ਦੁਖੀ ਹੋਇਆ, ਸਹਾਰਿਆ ਨਾ ਗਿਆ, ਅਫਸੋਸ ਇਹਦੇ ਮਨ 'ਚ ਆ ਗਿਆ, ਵੈਰਾਗ ਹੋ ਗਿਆ, ਆਪਣਾ ਰਾਜ ਭਾਗ ਛੱਡ ਕੇ ਫਕੀਰ ਬਣ ਕੇ ਅਤੇ ਭਿੱਖਿਆ ਮੰਗ ਕੇ ਖਾਣ ਲੱਗ ਪਿਆ। ਜਦੋਂ ਭਿੱਖਿਆ ਮੰਗਦਾ ਖਾਂਦਾ ਸੀ ਉਦੋਂ ਵੀ ਰੋਇਆ ਕਰੇ, ਅਤੇ ਇੱਕ ਦਿਨ ਕਿਸੇ ਦੇ ਘਰ ਚਲਿਆ ਗਿਆ, ਉਹ ਜਿਵੇਂ ਜਨਾਨੀਆਂ ਕਈਆਂ ਦਾ ਸੁਭਾਅ ਹੁੰਦਾ, ਉਹਨੇ ਔਰਤ ਨੇ ਬੜੀ ਬੋਲੀ ਮਾਰੀ, ਉਹ ਔਖੀ ਜੀ ਕਹਿੰਦੀ ਵੀ ਆਹ ਕਿੱਡਾ ਮੁਸਟੰਡਾ ਹੋਇਆ ਫਿਰਦਾ ਹੈ ਅਤੇ ਮੰਗ ਮੰਗ ਕੇ ਅਤੇ ਲੋਕਾਂ ਘਰੋਂ ਖਾਂਦਾ ਫਿਰਦਾ। ਅੱਜ ਰਾਜਾ ਸੁਣ ਕੇ ਉਸ ਵੇਲੇ ਬੜਾ ਰੋਇਆ ਵੀ ਮਨਾ ਕਿੱਥੇ ਤੂੰ ਰਾਜਾ ਸੀ, ਕਿਹੋ ਜਿਹੇ ਦਿਨ ਵੇਖਣੇ ਪੈ ਗਏ ਤੈਨੂੰ। ਅਤੇ ਮਹਾਰਾਜ ਉਹ ਬਚਨ ਦੀ ਇੱਥੇ ਕਥਾ ਦੱਸ ਰਹੇ ਆ ਵੀ ਮਰਦਾਨਿਆ ਜੋ ਅੱਜ ਰਾਜਾ ਸੀ ਇੰਦੂਮਤੀ ਦੀ ਘਰਵਾਲੀ ਸੀ, ਉਹਦੇ ਵਿਛੋੜੇ ਭਾਰੀ ਕਰਕੇ ਜਿਹੜੀ ਭਿੱਖਿਆ ਦਾ ਖਾਣਾ ਭੋਜਨ ਖਾਂਦਾ ਸੀ ਲੋਕਾਂ ਘਰੋਂ ਮੰਗ ਕੇ, ਔਰਤ ਨੇ ਕਹਿ ਦਿੱਤਾ ਕਿੱਡਾ ਮੁਸਟੰਡਾ ਹੈ ਅਤੇ ਲੋਕਾਂ ਘਰੋਂ ਮੰਗ ਕੇ ਖਾਂਦਾ ਫਿਰਦਾ, ਉਸ ਵੇਲੇ ਬੜਾ ਰੋਇਆ ਸੀ ਅੱਜ ਰਾਜਾ।
ਜਗ ਮਹਿ ਗਿਆਨ ਦ੍ਰਿਸ਼ਟ ਸੁਖ ਹੋਈ।
ਸੰਸਾਰ ਵਿੱਚ ਜਿਨ੍ਹਾਂ ਦੀ ਗਿਆਨ ਦੀ ਦ੍ਰਿਸ਼ਟੀ ਹੋਈ ਹੈ ਨਾ ਮਰਦਾਨਾ, ਉਹੀ ਓ ਸੁਖੀ ਹੁੰਦੇ ਹੈ।
ਨਾ ਤਰ ਦੁਖੀ ਰਹਤ ਸਭ ਕੋਈ।
ਨਹੀਂ ਤੇ ਸਭ ਕੋਈ ਦੁਖੀ ਰਹਿੰਦੇ ਹੈ, ਦੁੱਖ ਨਾਲ ਹੀ ਮਰ ਰਹੇ ਹੈ।
ਦੋਹਰਾ ਸੀਤਾ ਲਛਮਣ ਬਿਸ਼ਰਨ।
ਇਵੇਂ ਜੋ ਗੁਰੂ ਜੀ ਦੇ ਬਚਨ ਹੈ ਕਿ ਰੋਵੈ ਰਾਮ ਨਿਕਾਲਾ ਪਇਆ, ਸੀਤਾ ਲਛਮਣ ਵਿਛੜ ਗਿਆ, ਇਹ ਤੁਕਾਂ ਦਾ ਇੱਥੇ ਅਰਥ ਆ ਰਿਹਾ ਹੈ।
ਸੀਤਾ ਲਛਮਣ ਬਿਛੜਨ,
ਜਦੋਂ ਸੀਤਾ ਤੇ ਲਛਮਣ ਵਿਛੜ ਗਏ ਸਨ,
ਰੋਏ ਤਬ ਸ੍ਰੀ ਰਾਮ।
ਤਦੋਂ ਸ੍ਰੀ ਰਾਮ ਚੰਦਰ ਵੀ ਬੜੇ ਰੋਏ ਸਨ, ਜਦੋਂ ਇੱਥੋਂ ਚਲੇ ਗਏ ਅਯੁੱਧਿਆਪੁਰੀ ਤੋਂ ਬਾਹਰ, ਅਤੇ ਉੱਥੇ ਕੁਟੀਆ ਪੱਤਿਆਂ ਦੀ ਬਣਾ ਕੇ ਰਹਿਣ ਲੱਗੇ। ਉੱਥੇ ਸੂਪਨਖਾ ਦੀ ਬਗੀਚੀ ਸੀ ਰਾਵਣ ਦੀ ਭੈਣ ਦੀ, ਉਹਨੇ ਆਪਣੀ ਚਤਰ ਸਿਆਣਪ ਕੀਤੀ ਰਾਮ ਚੰਦਰ ਜੀ ਨੇ ਵੀ ਸ਼ਾਦੀ ਹੋ ਜਾਏ, ਉਹ ਹੋਈ ਨਾ, ਜਿਸ ਕਰਕੇ ਨਾ ਨੱਕ ਵੱਢ ਦਿੱਤਾ ਲਛਮਣ ਜੀ ਨੇ, ਅਤੇ ਉਹਨੇ ਆਪਣੇ ਭਰਾ ਲੰਕਾ ਵਿੱਚ ਜਾ ਕੇ ਦੱਸਿਆ ਰਾਵਣ ਨੂੰ, ਰਾਵਣ ਆ ਗਿਆ ਜੋਗੀ ਦਾ ਭੇਖ ਬਣਾ ਕੇ, ਇੱਥੇ ਕੁਟੀਆ ਅੱਗੇ ਖਲੋ ਕੇ ਅਤੇ ਲੱਗ ਪਿਆ ਕਰਨ ਅਲੱਖ ਨਿਰੰਜਨ ਅਲੱਖ ਨਿਰੰਜਨ ਵੀ ਮੈਂ ਜੋਗੀ ਹਾਂ। ਅਤੇ ਇਹ ਸੀਤਾ ਨੇ ਸੋਚਿਆ ਵੀ ਇਹ ਕੋਈ ਜੋਗੀ ਪੱਕਾ ਹੀ ਹੈ, ਅਤੇ ਇਹ ਕਹਿੰਦਾ ਹੇ ਮਾਈ ਹੇ ਇਸਤਰੀ ਬੱਚੀ, ਮੈਂ ਚੌਲਾਂ ਦੀ ਭਿੱਖਿਆ ਲੈਂਦਾ ਅਤੇ ਹੱਥ ਵਿੱਚ ਹੀ ਲੈਂਦਾ। ਜਦੋਂ ਇਸ ਤਰ੍ਹਾਂ ਕਿਹਾ ਸੀਤਾ ਮਾਤਾ ਬਾਹਰ ਆ ਗਈ ਵੀ ਸੱਚੀ ਜੋਗੀ ਹੈ, ਉਹ ਹੱਥ ਜਿਹਾ ਗਾਂਹ ਕੀਤਾ ਫੜ ਕੇ ਅਤੇ ਲੈ ਗਿਆ ਉਹ ਡਾਕ ਕੇ। ਇਵੇਂ ਜਦੋਂ ਰਾਮ ਚੰਦਰ ਜੀ ਨੂੰ ਪਤਾ ਲੱਗਾ ਬੜੇ ਰੋਏ ਸਨ, ਲਛਮਣ ਦੇ ਜਦੋਂ ਬਰਛੀ ਵੱਜੀ ਉਦੋਂ ਵੀ ਬੜਾ ਰੋਏ ਸਨ।
ਵਿਸ਼ਨ ਆਨ ਅਵਤਾਰ ਕਾ,
ਵੇਖ ਲਾ ਮਰਦਾਨਾ ਜੋ ਵਿਸ਼ਨੂੰ ਭਗਵਾਨ ਉਹਦਾ ਅਵਤਾਰ ਹੋ ਕੇ ਰਾਮ ਚੰਦਰ ਆਇਆ ਹੋਇਆ ਸੀ।
ਜਗਤ ਜਗਤ ਜਿਹ ਨਾਮ,
ਜਿਸ ਰਾਮ ਚੰਦਰ ਦਾ ਨਾਮ ਇਹ ਸਾਰਾ ਸੰਸਾਰ ਹੀ ਤ੍ਰੇਤੇ ਯੁੱਗ ਵਿੱਚ ਜਪਦਾ ਸੀ, ਸਾਰੇ ਰਾਮ ਰਾਮ ਕਰਕੇ ਜਪਦੇ ਸਨ, ਅਤੇ ਉਹਨੂੰ ਵੀ ਵੇਖ ਲਓ ਰੋਣਾ ਪਿਆ ਹੈ। ਉਹ ਰੋਣ ਦਾ ਕਾਰਨ ਕੀ ਸੀ? ਭਾਗਵਤ ਪੁਰਾਣ ਜਿਵੇਂ ਕਥਾ ਆਉਂਦੀ ਹੈ ਵੀ ਇੱਕ ਸਮੇਂ ਨਾਰਦ ਮੁਨੀ ਜੀ ਜੋ ਸਨ, ਉਹਨਾਂ ਨੇ ਜਾ ਕੇ ਬ੍ਰਹਮਾ ਨੂੰ ਮਿਲੇ, ਕਹਿਣ ਲੱਗੇ ਬ੍ਰਹਮਾ ਜੀ ਮੈਂ ਕਾਮ 'ਤੇ ਫਤਿਹ ਪਾ ਲਈ, ਕਾਮ ਜਿੱਤ ਲਿਆ। ਕਹਿੰਦੇ ਠੀਕ ਹੈ ਮੁਨੀ ਜੀ, ਤੁਸੀਂ ਜਪੀ ਤਪੀ ਹੋ, ਤਪ ਕਰਦੇ ਹੋ, ਜਿੱਤ ਲਿਆ ਹੈ, ਚੰਗੀ ਗੱਲ ਹੈ। ਫਿਰ ਉੱਥੋਂ ਚੱਲ ਕੇ ਸ਼ਿਵ ਜੀ ਨੂੰ ਜਾ ਕੇ ਦੱਸਿਆ ਵੀ ਮੈਂ ਜੀ ਕਾਮ ਜਿੱਤ ਲਿਆ ਹੈ। ਕਹਿੰਦੇ ਚਲੋ ਚੰਗੀ ਗੱਲ ਹੈ, ਤੁਸੀਂ ਜਪੀ ਤਪੀ ਹੋ। ਹਾਂ ਪਰ ਨਾਰਦ ਜੀ ਆ, ਇਹੀ ਗੱਲ ਕਦੇ ਵਿਸ਼ਨੂੰ ਭਗਵਾਨ ਨੂੰ ਨਾ ਦੱਸਿਓ, ਉੱਥੇ ਨਾ ਇਹ ਗੱਲ ਕਹਿਣੀ। ਇਹ ਕਹਿੰਦਾ ਵੀ ਲੈ, ਜਦੋਂ ਜਿੱਤ ਹੀ ਲਿਆ ਫਿਰ ਕਿਹੜਾ ਡਰ ਹੈ, ਮੈਂ ਤਾਂ ਜਾ ਕੇ ਦੱਸਾਂਗਾ ਜ਼ਰੂਰ, ਪੱਕਾ ਹੀ ਮਿਲਾਂਗਾ ਉਹਨਾਂ ਨੂੰ। ਭਗਵਾਨ ਜੀ ਦੇ ਪਾਸ ਚਲਾ ਗਿਆ ਅਤੇ ਉੱਥੇ ਜਾ ਕੇ ਕਹਿੰਦਾ ਭਗਵਾਨ ਜੀ ਮੈਂ ਤਾਂ ਕਾਮ 'ਤੇ ਫਤਿਹ ਪਾ ਲਈ ਹੈ, ਕਾਮ ਨੂੰ ਜਿੱਤ ਲਿਆ ਹੈ, ਹੁਣ ਨਹੀਂ ਮੈਨੂੰ ਫਰਕ ਪੈਂਦਾ। ਕਹਿਣ ਲੱਗੇ ਜੀ ਨਾਰਦ ਮੁਨੀ ਜੀ, ਤੁਸੀਂ ਵੱਡੇ ਮੁਨੀ ਹੋ, 11 ਪ੍ਰਕਾਰ ਦੀ ਭਗਤੀ ਕਰਦੇ ਹੋ, ਜੇ ਤੁਸੀਂ ਨਹੀਂ ਜਿੱਤੋਗੇ ਤਾਂ ਕੌਣ ਜਿੱਤੇਗਾ ਕਾਮ ਨੂੰ, ਚੰਗੀ ਗੱਲ ਹੈ। ਇਹ ਕੁਝ ਕਹਿ ਕੇ ਭਗਵਾਨ ਨੇ ਪ੍ਰੀਖਿਆ ਕਰਨ ਵਾਸਤੇ ਉਸੇ ਵੇਲੇ ਸਵੰਬਰ ਜਿਹਾ ਰਚ ਦਿੱਤਾ। ਨਾਰਦ ਮੁਨੀ ਰਸਤੇ ਵਿੱਚ ਜਾ ਰਿਹਾ, ਉੱਥੇ ਜੰਗਲ ਵਿੱਚ ਇੱਕ ਸਵੰਬਰ ਰਚ ਦਿੱਤਾ, ਚੰਗੇ ਰਾਜੇ ਬੈਠੇ ਹੈ। ਅਤੇ ਨਾਰਦ ਮੁਨੀ ਜੀ ਨੇ ਪੁੱਛਿਆ ਵੀ ਆ ਰਾਜੇ ਕਾਹਨੂੰ ਬੈਠੇ ਇੱਥੇ? ਕਹਿੰਦੇ ਵੀ ਇੱਕ ਐਸਾ ਰਾਜਾ, ਉਹਦੀ ਲੜਕੀ ਨੇ ਜਿੱਦ ਫੜੀ ਹੋਈ ਹੈ ਕਿ ਮੈਂ ਵਿਸ਼ਨੂੰ ਭਗਵਾਨ ਨਾਲ ਹੀ ਸ਼ਾਦੀ ਕਰਨੀ ਹੈ। ਇਹਨੇ ਸੋਚਿਆ ਵੀ ਠੀਕ ਹੈ, ਜੇ ਸ਼ਾਦੀ ਕਰਨੀ ਹੈ, ਆਪਣੀ ਇੱਕੋ ਗੱਲ ਹੀ ਆ, ਆਪਾਂ ਭਗਵਾਨ ਕੋਲ ਜਾ ਕੇ ਰੂਪ ਹੀ ਲੈ ਆਉਂਦੇ, ਭਗਵਾਨ ਜੀ ਦਾ ਸ਼ਾਦੀ ਕਰ ਲਵਾਂਗੇ ਅਤੇ ਫਿਰ ਰੂਪ ਵਾਪਸ ਦੇ ਦਿਆਂਗੇ। ਇਹ ਕੁਝ ਵਿਚਾਰ ਕੇ ਚਲਾ ਗਿਆ, ਭਗਵਾਨ ਜੀ ਆਪਣਾ ਸਰੂਪ ਦਿਓ। ਕਹਿਣ ਲੱਗੇ ਵੀ ਨਾਰਦ ਜੀ ਲੈ ਲਓ, ਇਹ 'ਚ ਕਿਹੜੀ ਗੱਲ ਹੈ, ਸਰੂਪ ਲੈ ਲਓ ਸਾਡਾ। ਉਹ ਸਾਰਾ ਹੀ ਸਰੂਪ ਦੇ ਦਿੱਤਾ, ਉੱਤੇ ਜਿਹੜਾ ਮੂੰਹ ਬਾਂਦਰ ਦਾ ਦੇ ਦਿੱਤਾ। ਕਿਉਂ ਵੀ ਸਾਰੇ ਥਾਂ ਹੀ ਹੈ ਨਾ ਪਰਮਾਤਮਾ ਅਤੇ ਉਹਦੇ ਸਾਰੇ ਰੂਪ ਹੈ। ਉਹ ਇਹ ਜਾਣ ਕੇ ਉਤਲਾ ਬਾਂਦਰ ਦਾ ਰੂਪ ਦੇ ਦਿੱਤਾ, ਮੂੰਹ ਬਾਂਦਰ ਦਾ, ਬਾਕੀ ਥੱਲਿਓਂ ਸਰੀਰ ਉਹੀ ਸਾਰਾ ਵਿਸ਼ਨੂੰ ਜੀ ਵਾਲਾ। ਇਹ ਲੈ ਕੇ ਸਰੂਪ ਹੋਈ ਅਤੇ ਇੱਥੇ ਸਵੰਬਰ 'ਚ ਆ ਗਿਆ। ਉਹ ਲੜਕੀ ਦੇ ਹੱਥ ਵਿੱਚ ਮਾਲਾ ਸੀ ਵੀ ਮੈਂ ਮਾਲਾ ਪਾਉਣੀ ਜਿਹੜਾ ਵਿਸ਼ਨੂੰ ਭਗਵਾਨ ਵਰਗਾ ਹੋਏਗਾ। ਨਾਰਦ ਮੁਨੀ ਛਾਲ ਜੀ ਮਾਰ ਕੇ ਉਹਦੇ ਅੱਗੇ ਹੋ ਜਾਣ। ਉਹ ਮਾਲਾ ਘੁਮਾ ਕੇ ਜਦੋਂ ਵੇਖੇ ਤਾਂ ਮੁੱਖ ਅਤੇ ਉਹ ਪਾਸਾ ਜਿਹਾ ਵੱਟ ਕੇ ਪਰੇ ਹੋ ਜਾਏ। ਇਹ ਫਿਰ ਛਾਲ ਮਾਰ ਕੇ ਅੱਗੇ ਹੋ ਜਾਏ ਵੀ ਇੱਧਰ ਭਗਵਾਨ ਰੂਪ ਹੈ, ਮਾਲਾ ਪਾ ਦਿਉ ਮੇਰੇ। ਅਤੇ ਪਰ ਉਹ ਲੜਕੀ ਵੇਖੀ ਵੀ ਬਾਂਦਰ ਦਾ ਮੂੰਹ, ਮੈਂ ਕੀ ਕਰਾਂ। ਜਦੋਂ ਤਿੰਨ ਚਾਰ ਵਾਰੀ ਇੱਦਾਂ ਹੀ ਕੀਤਾ, ਉਹ ਕਹਿਣ ਲੱਗੇ ਵੀ ਐਵੇਂ ਛਾਲਾਂ ਮਾਰ ਮਾਰ ਆਉਂਦੇ ਹੋ, ਪਹਿਲਾਂ ਆਪਣਾ ਮੂੰਹ ਤਾਂ ਵੇਖ ਲਓ ਪਾਣੀ ਵਿੱਚ। ਅਤੇ ਫਿਰ ਜਦੋਂ ਨਾਰਦ ਮੁਨੀ ਜੀ ਨੇ ਅੱਗੇ ਜਾ ਕੇ ਪਾਣੀ ਵਿੱਚ ਆਪਣਾ ਮੂੰਹ ਵੇਖਿਆ ਅਤੇ ਉਹ ਬਾਂਦਰ ਦਾ ਮੂੰਹ, ਕਹਿੰਦੇ ਵੀ ਆਹ ਬੜਾ ਛਲ ਫਰੇਬ ਕੀਤਾ, ਮੇਰੇ ਨਾਲ 420 ਕੀਤੀ ਹੈ ਭਗਵਾਨ ਨੇ। ਫਿਰ ਉਸ ਵੇਲੇ ਵਿਸ਼ਨੂੰ ਜੀ ਨੇ ਨਾ ਕਿਹਾ, ਕਹਿੰਦੇ ਵੀ ਹੇ ਭਗਵਾਨ, ਆ ਜਿਹੜਾ ਬਾਂਦਰ ਦਾ ਮੂੰਹ ਦੇ ਕੇ ਮੈਨੂੰ ਮਖੌਲ, ਮੇਰੇ ਨਾਲ 420 ਕੀਤੀ ਹੈ ਨਾ ਤੁਸਾਂ ਨੇ, ਇਹ ਬਾਂਦਰ ਹੀ ਤੁਹਾਡੀ ਸਹਾਇਤਾ ਕਰਨਗੇ। ਤੁਸਾਂ ਨੇ ਮੈਨੂੰ ਇਸਤਰੀ ਵਾਸਤੇ ਰਵਾਇਆ ਹੈ, ਤੁਸੀਂ ਵੀ ਆਪਣੀ ਇਸਤਰੀ ਦੇ ਵਿਯੋਗ ਵਿੱਚ ਰੋਗੇ ਇਸੇ ਤਰ੍ਹਾਂ ਹੀ। ਅਤੇ ਫਿਰ ਉਹੀ ਕਲਾ ਵਰਤੀ, ਸੀਤਾ ਦੇ ਵਿਯੋਗ ਵਿੱਚ ਰਾਮ ਚੰਦਰ ਰੋਏ, ਕਿਉਂਕਿ ਉਹਨਾਂ ਦਾ ਹੀ ਇਹ ਰੂਪ ਸਨ ਅਵਤਾਰ। ਅਤੇ ਨਾਰਦ ਮੁਨੀ ਫਿਰ ਜਿਹੜੇ ਜਿਨ੍ਹਾਂ ਨੂੰ ਬਾਂਦਰ ਬਣਾਇਆ ਹੋਇਆ ਸੀ, ਬਾਂਦਰਾਂ ਨੇ ਫਿਰ ਕੋਲ ਬੰਨਿਆ ਸੀ, ਇਹ ਵੀ ਉਹ ਬਚਨ ਕੀਤੇ। ਅਤੇ ਇੱਥੇ ਕਥਾ ਆ ਰਹੀ ਹੈ ਕਿ ਸੀਤਾ ਲਛਮਣ ਵਿਛੜਨ ਰੋਏ, ਤਬ ਸ਼੍ਰੀ ਰਾਮ ਵਿਸ਼ਨ ਆਨ ਅਵਤਾਰ ਪਾ, ਜਪਤ ਜਗਤ ਜਿਹ ਨਾਮ, ਜਿਸ ਵਿਸ਼ਨੂੰ ਭਗਵਾਨ ਦਾ ਹੀ ਅਵਤਾਰ ਸਨ ਰਾਮ ਜੀ, ਅਤੇ ਲੋਕ ਨਾਮ ਜਪਦੇ ਸਨ ਤ੍ਰੇਤੇ ਵਿੱਚ, ਉਹਨਾਂ ਨੂੰ ਵੀ ਰੋਣਾ ਪਿਆ ਸੀ। ਦਸਾਂ ਸਿਰਾਂ ਵਾਲਾ ਜਿਹੜਾ ਰਾਵਣ, ਜਿਹਦੇ ਬਸ ਵਿੱਚ ਤਿੰਨੇ ਲੋਕ ਸਨ,
ਬੰਦ ਸਾਲ ਮਹਿਕਾਲ ਸੋ ਤਾਂ ਕੇ,
ਜਿਹਦੇ ਪਾਵੇ ਨਾਲ ਕਾਲ ਵੀ ਬਸ ਸੀ, ਜਿਹਦੇ ਬੰਦੀ ਖਾਨੇ ਵਿੱਚ ਕਾਲ ਵੀ ਉਹਦੇ ਵਸ ਵਿੱਚ, ਕਾਲ ਨੂੰ ਨੇ ਪਾਵੇ ਨਾਲ ਬੰਨਿਆ ਹੋਇਆ ਸੀ ਰਾਵਣ ਨੇ।
ਕੰਚਨ ਦੇਸ਼ ਬਹੁਤ ਗ੍ਰਹਿ ਨਾਰੀ,
ਕੰਚਨ ਦੇਸ਼ ਜਿਹਦਾ ਸੋਨੇ ਦਾ ਹੀ ਸਾਰਾ ਇਲਾਕਾ, ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਹੈ ਜਿਵੇਂ ਸੋਨੇ ਦਾ ਹੀ ਇਹਦਾ ਦੇਸ਼ ਇਲਾਕਾ ਸੀ, ਭਾਵ ਸੋਨੇ ਦੀ ਇਹਦੀ ਲੰਕਾ ਸੀ, ਅਤੇ ਜਿਹਦੀਆਂ ਘਰ ਵਿੱਚ ਬਹੁਤ ਇਸਤਰੀਆਂ ਸਨ।
ਤਿੰਨ ਚੁਰਾਏ ਲੀਆ ਜਨਕ ਕੁਮਾਰੀ,
ਉਸ ਰਾਵਣ ਨੇ ਜਿਹੜੀ ਜਨਕ ਰਾਜੇ ਦੀ ਪੁੱਤਰੀ ਸੀਤਾ, ਉਹਨੂੰ ਚੁਰਾ ਲਿਆ, ਐਵੇਂ ਉਡਾ ਕੇ ਲੈ ਆਇਆ ਸੀ।
ਰਾਮ ਚੰਦ ਤਬ ਤਿਹ ਕੋ ਮਾਰਾ,
ਤੇ ਰਾਮ ਚੰਦਰ ਜੀ ਨੇ ਸੀਤਾ ਦੇ ਵਿਯੋਗ ਵਿੱਚ ਆ ਕੇ ਲੰਕਾ ਵਿੱਚ ਪਹੁੰਚ ਕੇ ਬਾਂਦਰਾਂ ਦੀ ਸੈਨਾ ਲੈ ਕੇ ਤੇ ਇਹਨੂੰ ਮਾਰਿਆ ਸੀ ਰਾਵਣ ਨੂੰ।
ਗਿਰਿਓ ਰੋਏ ਕਾ ਯੁੱਧ ਮਝਾਰਾ,
ਤੇ ਫਿਰ ਇਹ ਯੁੱਧ ਵਿੱਚ ਗਿਰਿਆ ਸੀ ਇਹ ਰਾਵਣ। ਜਦੋਂ ਗਿਰਿਆ ਨਾ ਉਦੋਂ ਬੜਾ ਰਾਵਣ ਕਹਿੰਦੇ ਰੋਇਆ ਹੈ, ਇਹ ਰਾਵਣ ਰੋਇਆ, ਕਹਿੰਦਾ ਵੀ ਕਾਹਨੂੰ ਆ ਭੈਣ ਮਗਰ ਲੱਗ ਕੇ ਅਤੇ ਸੀਤਾ ਨੂੰ ਲਿਆਉਣਾ ਸੀ ਅਵਤਾਰਨਾ, ਕਾਹਨੂੰ ਪੰਗਾ ਲੈਣਾ ਸੀ ਰਾਮ ਚੰਦਰ ਜੀ ਨਾਲ, ਅਤੇ ਆਹ ਤਾਂ ਹੁਣ ਲੰਕਾ ਵੀ ਗਈ, ਰਾਜ ਭਾਗ ਵੀ ਗਿਆ, ਸਾਰਾ ਪਰਿਵਾਰ 1 ਲੱਖ ਪੂਤ, 1.25 ਲੱਖ ਨਾਤੀ, ਤੇ ਘਰ ਤੇ ਰਾਵਣ ਘਰ ਦੀਆ ਨਾ ਬਾਤੀ, ਵੀ ਜਿਹਦਾ 1 ਲੱਖ ਪੁੱਤਰ ਅਤੇ 1.25 ਲੱਖ ਪੁੱਤ ਪੋਤਰੇ ਸਨ ਜੀ ਨੇ, ਅਤੇ ਉਹ ਰਾਵਣ ਦੇ ਘਰ ਦੀਵਾ ਵੀ ਨਹੀਂ ਜਗਿਆ, ਲੰਕਾ ਹੀ ਸਾਰੀ ਨਾਸ ਹੋ ਗਈ। ਇਹ ਰਾਵਣ ਬੜਾ ਰੋਇਆ, ਕਹਿੰਦਾ ਵੇਖੋ ਮੇਰਾ ਭਰਾ, ਮੇਰੇ ਪੁੱਤਰ, ਮੇਰੀ ਸੈਨਾ ਸੋਹਣੀ ਦੀ ਲੰਕਾ ਹੀ ਤਬਾਹ ਹੋ ਗਈ। ਧਰਤੀ 'ਤੇ ਡਿੱਗਿਆ ਅਤੇ ਬੜਾ ਰੋਇਆ ਸੀ ਰਾਵਣ।
ਕੰਚਨ ਪਰ ਕੋ ਪਤ ਅਸ ਰਾਵਣਾ।
ਹੇ ਮਰਦਾਨਾ, ਜਿਸ ਰਾਵਣ ਦੀ ਸੋਨੇ ਦੀ ਪੁਰੀ ਸੀ, ਸਾਰਾ ਸੋਨੇ ਦਾ ਹੀ ਮਹਿਲ ਬਣਿਆ ਹੋਇਆ ਸੀ, ਲੰਕਾਗੜ ਸੋਨੇ ਕਾ ਭਇਆ ਸੀ ਜੀ ਦਾ।
ਰਾਂਚਕ ਮਿਲਿਓ ਨਾ ਮੁਖ ਹਿਤ ਪਾਵਨਾ।
ਸੋਨੇ ਦੀ ਪੁਰੀ 'ਤੇ ਵੇਖ ਲਓ, ਉਸ ਰਾਵਣ ਦੇ ਮੂੰਹ ਵਿੱਚ ਪਾਉਣ ਵਾਸਤੇ ਰੱਤੀ ਮਾਤਰ ਵੀ ਸੋਹਣਾ ਨਹੀਂ ਬਣਿਆ, ਵੀ ਸੋਹਣਾ ਇਹਦੇ ਮੁੱਖ ਵਿੱਚ ਥੋੜ੍ਹਾ ਹੀ ਪੈ ਜਾਂਦਾ ਭੂਰਾ ਮਾਤਰ, ਕਿਉਂਕਿ ਰਾਮ ਚੰਦਰ ਜੀ ਨੇ ਕਹਿ ਦਿੱਤਾ ਸੀ ਨਾ ਵੀ ਭੀਖਣ ਨੂੰ ਵੀ ਆਓ ਲੰਕੇਸ਼, ਉਹ ਸਾਰਾ ਰਾਜ ਭਾਗ ਉਹਨੂੰ ਦੇ ਦਿੱਤਾ ਵੀ ਭੀਖਣ ਨੂੰ ਰਾਮ ਚੰਦਰ ਜੀ ਨੇ, ਅਤੇ ਜਿਸ ਕਰਕੇ ਹੁਣ ਇਹਦੀ ਘਰਵਾਲੀ ਵਿਚਾਰੀ ਖਾਲੀ ਰਹਿ ਗਈ ਰਾਵਣ ਦੀ ਦਮੋਦਰੀ, ਅਤੇ ਜਿਹਦੇ ਕਰਕੇ ਉਹ ਮੰਗ ਨਾ ਸਕੀ। ਇਹ ਰਾਵਣ ਜਿਹੜਾ ਸੋਨੇ ਦੀ ਲੰਕਾ ਦਾ ਮਾਲਕ ਸੀ, ਮੁੱਖ ਵਿੱਚ ਪਾਉਣ ਨੂੰ ਰੱਤੀ ਮਾਤਰ ਵੀ ਸੋਹਣਾ ਨਾ ਮਿਲਿਆ, ਵਿਚਾਰਾ ਐਵੇਂ ਰੁੰਦਾ ਰੁੰਦਾ ਹੀ ਮਰ ਗਿਆ ਸੀ।
ਬਲੀ ਸਮਰੱਥ ਸਕਲ ਪ੍ਰਕਾਰਾ।
ਜਦੋਂ ਕਿ ਸਭ ਪ੍ਰਕਾਰ ਨਾਲ ਬਲੀ ਸੀ, ਸ਼ਕਤੀਆਂ ਵਿੱਚ ਸਮਰੱਥ ਸੀ, ਚਾਰ ਵੇਦ ਜੀ ਨੂੰ ਕੰਠ ਸੀ, ਜਿਹਨੇ 10 ਸੇਰ ਆਪਣੇ ਗੁਰੂ ਸ਼ਿਵ ਜੀ ਨੂੰ ਦਿੱਤੇ ਸਨ ਵੱਢ ਕੇ, ਐਸਾ ਬਲੀ ਸੀ, ਨਹੀਂ ਤਾਂ ਕਿੰਨੇ 10 ਸਿਰ ਦੇਣੇ ਆਪਣੇ ਗੁਰੂ ਨੂੰ, ਇੱਥੇ ਤਾਂ ਇੱਕ ਸਿਰ ਦੇ ਕੇ ਨਹੀਂ ਕੋਈ ਖੁਸ਼ ਸਾਡੇ ਅਰਗਾ।
ਇਸ ਜੱਗ ਵਿੱਚ ਅਪਾਰਾ।
ਇਸ ਜੱਗ ਵਿੱਚ ਬਹੁਤ ਜਿਹੜੇ ਹੈ ਨਾ ਇਹ ਸ਼ਾਹੂਕਾਰਾ ਪੈਦਾ ਹੋਏ ਹੈ।
ਬਿਨਾਂ ਗਿਆਨ ਦੁੱਖ ਪਾਏ ਕਨੇਰਾ।
ਬਹੁਤ ਬਲੀ ਬਲੀ ਸਮੇਂ ਦੇ ਅਵਤਾਰ ਹੋਏ ਹੈ, ਪਰ ਬਿਨਾਂ ਗਿਆਨ, ਬ੍ਰਹਮ ਗਿਆਨ ਤੋਂ, ਆਤਮ ਗਿਆਨ ਤੋਂ ਬਿਨਾਂ ਸਭ ਨੇ ਬਹੁਤਾ ਦੁੱਖ ਪਾਇਆ ਹੈ।
ਕਰਕੇ ਕੁਛ ਨਾ ਲੱਗੀ ਦੇਰਾ।
ਕਿਸੇ ਨੂੰ ਦੇਰ ਨਹੀਂ ਲੱਗੀ ਹੈ, ਝਟਪਟ ਕੂਚ ਕਰ ਗਏ ਹੈ, ਖਾਣ ਮਲੂਕ ਉਮਰੇ ਸਭ ਚਲੇ ਗਏ, ਕੂਚ ਕਰਕੇ ਚਲੇ ਗਏ ਇੱਥੋਂ, ਚੱਲੇ ਜਵਾਰੀ ਦੋਵੇਂ ਹੱਥ ਝਾੜ, ਆ ਜਿਨਕੇ ਨਾਂਗੇ ਪਾਵੋਂ ਤੇ ਗਏ, ਜਿਨਕੇ ਲੱਖ ਕਰੋੜ, ਸਾਰੇ ਵਿਚਾਰੇ ਇੱਦਾਂ ਹੀ ਚਲੇ ਗਏ। ਸ਼ਾਹੂਕਾਰਾ ਤੂੰ ਕਹਿੰਦਾ ਮੈਂ ਦੁਖੀ ਹਾਂ, ਤੂੰ ਕੀ ਦੁਖੀ, ਇੱਥੇ ਤਾਂ ਸਾਰੇ ਜੱਗ ਹੀ ਦੁਖੀ ਹੈ, ਵੱਡੇ ਵੱਡੇ ਸਮੇਂ ਵਿੱਚ ਆਪੋ ਆਪਣੇ ਸਮਿਆਂ ਵਿੱਚ ਸਾਰੇ ਦੁਖੀ ਹੋ ਕੇ ਰੋਂਦੇ ਗਏ ਹੈ। ਇਵੇਂ ਸਾਧ ਸੰਗਤ ਜੀ, ਇਹ ਜਿਹੜੀ ਕਥਾ ਹੈ ਇਹ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਪ੍ਰਾਣ ਪੜ੍ਹੇ ਹੋਏ ਸੀ, ਜਿਸ ਕਰਕੇ ਉਹਨਾਂ ਨੇ ਇੱਥੇ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਵੇਂ ਸ਼ਬਦ ਹੀ ਉਹ ਸੁਣਾਇਆ ਹੈ, ਅਤੇ ਸ਼ਬਦ ਵਿੱਚ ਹੀ ਸਾਧ ਸੰਗਤ ਜੀ ਬਹੁਤ ਵਿਸਥਾਰ ਹੈ। ਇਹ ਕਥਾ ਕਰਨ ਬਹਿ ਜੀ ਨਾ ਪੂਰੀ ਮੁਕੰਮਲ ਤੌਰ 'ਤੇ, ਅਤੇ ਬਹੁਤ ਦਿਨਾਂ ਦੀ ਕਥਾ ਹੈ ਸ਼ਬਦ ਦੀ, ਹਰ ਇੱਕ ਬਚਨ ਵਿੱਚ ਬਹੁਤ ਵਡੱਪਣ ਪੁਣਾ ਹੈ। ਜਿਵੇਂ ਗੁਰਬਾਣੀ ਵਿੱਚ ਇੱਕ ਚੰਦਰ ਹਾਂਸ ਰਾਜਾ ਆਉਂਦਾ ਹੈ, ਉਹਦੀ ਕਥਾ ਵੀ 7-8 ਅੰਗਾਂ ਦੀ ਹੈ ਸਾਖੀ ਰੂਪ ਵਿੱਚ, ਅਤੇ ਅਸੀਂ ਹੁਣ ਜੇ ਕਹਿ ਦਈਏ ਵੀ ਇਹ ਜੀ ਕੀ ਕਰ ਦਿੱਤਾ ਗੁਰੂ ਘਰ 'ਤੇ, ਇਹਨਾਂ ਦੇ ਰਮਾਇਣ ਸ਼ੁਰੂ ਕਰ ਦਿੱਤੀ ਹੈ, ਇਹਦੇ ਪੁਰਾਣਾਂ ਦੀ ਕਥਾ ਸ਼ੁਰੂ ਕਰ ਦਿੱਤੀ ਹੈ, ਪਰ ਭਾਈ ਇਹ ਤੈਨੂੰ ਇੰਨਾ ਗਿਆਨ ਨਹੀਂ ਹੈਗਾ ਜੀ, ਤੂੰ ਇੰਨਾ ਗਿਆਨੀ ਨਹੀਂ ਹੈਗਾ ਕਿ ਤੈਨੂੰ ਸੁੱਤੇ ਸਿੱਧੀ ਸਾਰਾ ਗਿਆਨ ਹੋਵੇ ਸਮੇਂ ਸਮੇਂ ਜੁੱਗਾਂ ਜੁੱਗਾਂ ਦਾ। ਇਹ ਜਿਹੜੀ ਕਥਾ ਹੈ ਮਹਾਰਾਜ ਨੇ ਸਾਨੂੰ ਗਿਆਨ ਵਾਸਤੇ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟੂਕ ਮਾਤਰ ਇਸ਼ਾਰੇ ਦਿੱਤੇ ਹੈ ਨਾਂ ਲੈ ਕੇ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵਿਸਥਾਰ ਦਿੱਤਾ ਹੈ ਕਿ ਗੁਰੂ ਕੇ ਸਿੱਖ ਦਸਮ ਗ੍ਰੰਥ ਪੜ੍ਹ ਲੈਣ, ਇੱਥੋਂ ਕਥਾ ਸਾਰੀ ਪੜ੍ਹ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰ ਸਕਣ। ਐਵੇਂ ਨਾ ਵਿਚਾਰੇ ਗੁਰੂ ਕੇ ਸਿੱਖ ਭਰਮਦੇ ਰਹਿਣ, ਪ੍ਰਾਣ ਪੜ੍ਹਦੇ ਰਹਿਣ, ਪੜ੍ਹੇ ਜਾਣ ਨਾ, ਪੜ੍ਹਾਵੇ ਕੋਈ ਹੈ ਨਾ ਅਤੇ ਖਾਲੀ ਤੁਰੇ ਫਿਰਨ। ਮਹਾਰਾਜ ਜੀ ਨੇ ਤਾਂ ਹੀ ਸਾਧ ਸੰਗਤ ਜੀ 52 ਕਵੀ ਜਿਹੜੇ ਹਜ਼ੂਰੀ ਵਿੱਚ ਰਹਿੰਦੇ ਸਨ, ਉਹਨਾਂ ਪਾਸੋਂ ਹੋਰ ਜਿਹੜੇ ਵਿਦਾਂਤ ਆਦਿਕ ਦੇ ਗ੍ਰੰਥ, ਨੀਤੀ ਦੇ ਗ੍ਰੰਥ, ਗੀਤਾ ਆਦਿਕ, ਮਹਾਭਾਰਤ ਦੇ ਉਲੱਥੇ ਕਰਵਾ ਕੇ, ਪੁਰਾਣਾਂ ਦੇ ਉਲੱਥੇ ਕਰਵਾ ਕੇ ਮਹਾਰਾਜ ਨੇ 52 ਕਵੀਆਂ ਪਾਸੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਤਾਂ ਜੋ ਗੁਰੂ ਕੇ ਸਿੱਖ ਉਹ ਗੁਰਬਾਣੀ ਪੜ੍ਹ ਕੇ ਦਸਮ ਗ੍ਰੰਥ ਸਾਹਿਬ ਦੀ ਇੱਕ ਤਾਂ ਪਤਾ ਚੱਲ ਜਾਏਗਾ ਜੁੱਗਾਂ ਜੁੱਗਾਂ ਦੀ ਕਥਾ ਦਾ, ਇੱਕ ਯੁੱਧਮਈ ਜਿਹੜਾ ਰਸ ਵਿੱਚ ਆ ਜਾਣਗੇ ਗੁਰੂ ਕੇ ਸਿੱਖ, ਇੱਕ ਜਿਹੜਾ ਸਾਰੇ ਕਥਾ ਨੂੰ ਜਾਣਕਾਰ ਹੋ ਜਾਣਗੇ ਅਤੇ ਗੁਰਬਾਣੀ ਦੀ ਕਥਾ ਕਰ ਸਕਣ। ਇਵੇਂ ਵਿਸਥਾਰ ਨਾਲ ਇੱਥੇ ਜਿਹੜੀ ਕਥਾ ਆ ਰਹੀ ਹੈ, ਅੱਗੇ ਜਿਵੇਂ ਇਸੇ ਸ਼ਬਦ ਦੇ ਅਗਲੇ ਪ੍ਰਸੰਗ ਵਿੱਚ ਕਥਾ ਆਏਗੀ, ਇਸੇ ਸ਼ਬਦ ਦੀ ਵਿਸਥਾਰ ਨਾਲ ਉਹ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ।
ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਾਹ ਪ੍ਰਸੰਗ ਵਰਣਨ ਨਾਮ ਤੇਈਸਵਾਂ ਅਧਿਆਏ।
ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਅੱਧੇ ਹਿੱਸੇ ਦੇ ਜਿਹੜੇ 23 ਅਧਿਆਏ ਸਮਾਪਤ ਹੋ ਗਏ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਬਲੀ ਸਮਰੱਥ ਸਕਲ ਪ੍ਰਕਾਰ ਉਪਜੇ ਇਸ ਜਗ ਬੀਚ ਪਾਰਾ ਬਿਨਾ ਗਿਆਨ ਦੁਖ ਪਾਏ ਕਨੇਰਾ ਕਰ ਗੇ ਕੂਚ ਨਾ ਲਾਗੀ ਦੇਰਾ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਾਹ ਪ੍ਰਸੰਗ ਵਰਣਨ ਨਾਮ ਤੇਈਸਵਾਂ ਅਧਿਆਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।